ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰਾ ਬਿਪਤ ਪਰੀ ਸਭ ਹੀ ਸੰਗ ਸਾਜਤ ਕੋ ਨ ਆਵਤ ਨੇਰਾ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨੇਹੋ ਲਗਾਇਓ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨਵਾਖੇ ਧੰਨਵਾਖੇ ਗੁਰੂ ਸਾਹਿਬ ਜੀਓ ਅਬ ਮੈਂ ਕੌਣ ਉਪਾਉ ਕਰੂੰ ਜਿਹਿ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਪਰੋਂ ਜਨਮ ਪਾਏ ਕਛ ਭਲੋ ਨਾ ਕੀਨੋ ਤਾਤੇ ਅਧਕ ਡਰੋਂ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਤਰੋਂ ਗੁਰਮਤ ਸੁਨ ਕਛ ਗਿਆਨ ਨ ਉਪਜਿਓ ਪਸ ਜਿਉਂ ਉਦਰ ਪਰੋਂ ਕਹੁ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਿਤ ਤਰੋਂ ਗੁਰਮਤ ਸੁਨ ਕਛ ਗਿਆਨ ਨ ਉਪਜਿਓ ਪਸ ਜਿਉਂ ਉਦਰ ਪਰੋਂ कहो नानक प्रभ बिरद पछानो, तब हों पतत तरों। परम सम्मान योग जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर शोभायमान गुरु सवारे सतसंगी जनों, सतगुरु गुरु रामदास महाराज जी दे पावन पवित्र स्थान सचखंड श्री हरिमंदर साहिब विखे अमृत वेले हजूर ने धन गुरु ग्रंथ साहिब जी ने प्रकाशमान हुंदियां जो शब्द अज मुख वाक हुक्मनामे रूप विच सानू बख्शिश कीता, ए शब्द राग सोरठ अंदर सतगुरु गुरु तेग बहादुर महाराज जी दी पवित्र रचना तो उच्चारण कीता हुआ है। सोरठ राग अंदर ए बारवां शब्द है। उंज भी सोरठ अंदर गुरु तेग बहादुर जी दे टोटल शब्द ही बारह ने। इस अमृत बचन नू विचारन तो पहला सिर्फ संखेप जा भाव है कि अज दी विचार दा विशा प्रकरण जा सब्जेक्ट की होवेगा। पहला ता इस शब्द विच जिउंदे जी जेड़े लोक सुख दे मित्र ने ओ जीवन काल अंदर अखा नल देख दिया कोई मुसीबत कोई बंदे ते पीड़ा आ जावे ते अक्सर ओ जिउंदे जी ही दुख विच साथ छड़ जांदे। पहला बचन इउं कह लो रहाओ दियां तुकां ते उस तो अगला पदा। दूसरा इस शब्द विच जेड़े जिउंदे साथ नहीं छड़दे दुख सुख विच साथ देई जांदे ने पर जिस दिन मौत ने आउणा है ते एक दिन उन्हां ने भी साथ छड़ जाणा है ते कल्ला उन्हां ने साथ नहीं छड़ना जिस वक्त मौत ने आउणा है ते साडे शरीर ने भी साडा साथ छड़ जाणा है। दूसरा वचन एक है। तीसरा ये इस दुनिया विच किते भी इंसान चला जाए इत्थे ज्यादातर स्वार्थी लोकां दे टोले मिलनगे। जे तू चाहना मेरी जिंद दा कोई मददगार होवे ते फिर परमात्मा नू प्यार कर, प्रभु दे नाम तो बिना तेरा संसार विच कोई भी मददगार नहीं। ए वे तीन हजूर दे बचन। आओ साध संगत जी आप जितने गुरु चरणा विच हाजिर हो जिथों तक आपां धन गुरु रामदास जी दे दरबार तो कीर्तन बचन बलास बैठे घरां विच भी सुन रहे हो अपने अंदर नू टिकाण दा आपां यतन करिए। गुरु रामदास सच्ची सरकार सोडी सुल्तान सतगुरु सिर ते मेर भरिया हथ रखो। गरीब नवाज पिता जी ਆਪ ਤਰਸ ਕਰਕੇ ਸ਼ਬਦ ਦੀ ਕਲਾ ਵਰਤਾ ਕੇ ਵਿਚਾਰ ਕਰਾ ਲਵੋ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਾਵਾਂ, ਪ੍ਰੀਤਮ ਜਾਨ ਲਿਹੋ ਮਨ ਮਾਹੀ।
ਸਤਿਗੁਰੂ ਗੁਰੂ ਤੇਗ ਬਹਾਦੁਰ ਮਹਾਰਾਜ ਉਹਨਾਂ ਨੇ ਇਸ ਅੰਮ੍ਰਿਤ ਬਚਨ ਦੀ ਪ੍ਰਾਰੰਭਤਾ ਵਿੱਚ ਜੋ ਪਹਿਲੀ ਤੁਕ ਉਚਾਰਨ ਕੀਤੀ, ਪ੍ਰੀਤਮ ਜਾਨ ਲਿਹੋ ਮਨ ਮਾਹੀ। ਪ੍ਰੀਤਮ ਦਾ ਅਰਥ ਹੁੰਦਾ ਹੈ ਹੇ ਪਿਆਰੇ, ਜਾਣ ਲਿਓ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ, ਤੇ ਸਮਝਣ ਤੋਂ ਬਾਅਦ ਇਹਨੂੰ ਆਪਣੇ ਮਨ ਵਿੱਚ ਟਿਕਾ ਲਵੋ, ਮਾਨਸਿਕ ਪੱਧਰ ਤੇ ਇਹਨੂੰ ਸਮਝੋ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਮਨ ਵਿੱਚ ਇਹਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰ। ਥੋੜੇ ਜੀ ਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਜੋ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਸ ਸੰਬੰਧੀ ਜ਼ਰੂਰ ਅਰਜ਼ ਕਰ ਦੇਵੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਜ਼ੂਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਰਾਗਾਂ ਦੇ ਅੰਦਰ 59 ਸ਼ਬਦ ਉਚਾਰਨ ਕੀਤੇ ਹੋਏ ਨੇ। ਇਹ ਜਿਤਨੇ ਸ਼ਬਦ ਨੇ 59 ਦੇ 59 ਸ਼ਬਦ, ਹਰ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰਹਾਉ ਦੀਆਂ ਤੁਕਾਂ ਬਣਾ ਕੇ ਉਚਾਰਨ ਕੀਤੀਆਂ ਨੇ। 59 ਦੇ 59 ਸ਼ਬਦਾਂ ਵਿੱਚ ਪਹਿਲੀਆਂ ਤੁਕਾਂ ਰਹਾਉ ਦੀਆਂ ਤੁਕਾਂ ਨੇ। ਇਹਨਾਂ 59 ਸ਼ਬਦਾਂ ਦੇ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਰਸਨਾ ਤੋਂ ਹਜ਼ੂਰ ਨੇ 57 ਸ਼ਲੋਕ ਉਚਾਰਨ ਕੀਤੇ, ਜਿਨ੍ਹਾਂ ਨੂੰ ਸ਼ਲੋਕ 12 ਤੇ ਵਧੀਕ ਦੇ ਸਰਲੇਖ ਹੇਠੀ ਤੇ ਆਮ ਤੌਰ ਤੇ ਸਾਡੇ ਸੱਜਣ ਆਪਣੀ ਸਰਲ ਸ਼ਬਦਾਵਲੀ ਵਿੱਚ ਭੋਗ ਦੇ ਸ਼ਲੋਕ ਵੀ ਸ਼ਬਦ ਵਰਤ ਲੈਂਦੇ ਨੇ। ਉਹ 57 ਸ਼ਲੋਕ ਨੇ ਤੇ 59 ਸ਼ਬਦ ਨੇ। ਹਰ ਸ਼ਬਦ ਦੀਆਂ ਆਰੰਭਕ ਤੁਕਾਂ ਹੀ ਰਹਾਉ ਵਾਲੀਆਂ ਤੁਕਾਂ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਇਹ 59 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 15 ਰਾਗਾਂ ਦੇ ਅੰਦਰ ਦਰਜ ਨੇ। ਦੇਖੋ 30 ਰਾਗ ਗੁਰੂ ਅਰਜਨ ਦੇਵ ਜੀ ਤੱਕ, 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਦੀ ਬਾਣੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਕੋਈ ਸ਼ਬਦ ਨਹੀਂ। ਹਜ਼ੂਰ ਗੁਰਦੇਵ ਦੇ 63 ਸ਼ਲੋਕ ਨੇ ਪਰ ਜਿਹੜੇ 12 ਦੇ ਵਿੱਚ ਹਜ਼ੂਰ ਨੇ ਅੰਕਿਤ ਕੀਤੇ ਨੇ ਗੁਰੂ ਅਰਜਨ ਦੇਵ ਜੀ ਨੇ, 63 ਸ਼ਲੋਕ ਨੇ। ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਬਾਣੀ 30-30 ਰਾਗਾਂ ਦੇ ਵਿੱਚ ਉਚਾਰਨ ਕੀਤੀ ਗਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ 15 ਰਾਗਾਂ ਵਿੱਚ ਹੈ, 14 ਰਾਗ ਤਾਂ ਉਹਨਾਂ 30 ਰਾਗਾਂ ਵਿੱਚ ਹੀ ਵਰਤੇ ਜੋ ਪਹਿਲਾਂ ਦਰਜ ਸਨ, ਪਰ ਇੱਕ 15ਵਾਂ ਰਾਗ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਉਹ ਹੈ ਰਾਗ ਜੈ ਜਾਵੰਤੀ। ਇਸ ਵਿੱਚ ਹਜ਼ੂਰ ਨੇ ਸ਼ਬਦ ਉਚਾਰਨ ਕੀਤੇ। ਆਮ ਤੌਰ 'ਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਾਂਗੇ ਤਾਂ ਸਭ ਤੋਂ ਜ਼ਿਆਦਾ ਜੇ ਭਾਸ਼ਾ ਪੱਖੋਂ ਆਪਾਂ ਦੇਖਾਂਗੇ ਤਾਂ ਇਹਦੇ ਵਿੱਚੋਂ ਸਾਨੂੰ ਜ਼ਿਆਦਾ ਹਿੰਦੀ ਦੀ ਝਲਕ ਪਏਗੀ। ਜੋ ਹਜ਼ੂਰ ਨੇ ਜ਼ਿਆਦਾਤਰ ਬਿੰਬ ਵਰਚੇ ਨੇ ਜਾਂ ਉਦਾਹਰਨਾਂ ਲਈਆਂ ਨੇ, ਉਹਨਾਂ ਵਿੱਚ ਪੰਚਾਲੀ ਦਾ ਜ਼ਿਕਰ ਹੋਵੇਗਾ, ਦ੍ਰੋਪਦੀ ਦਾ, ਉਹਦੇ ਵਿੱਚ ਗਨਕਾ ਦਾ ਜ਼ਿਕਰ ਹੋਵੇਗਾ, ਗਜ ਦਾ ਜ਼ਿਕਰ ਹੋਵੇਗਾ, ਧਰੂ ਦਾ ਜ਼ਿਕਰ ਹੋਵੇਗਾ ਤੇ ਅਜ਼ਾਮਲ ਦਾ ਜ਼ਿਕਰ ਮਹਾਰਾਜ ਬਹੁਤ ਥਾਈਂ ਕਰਨਗੇ। ਅਕਸਰ ਅਸੀਂ ਇਹ ਸ਼ਬਦ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬੈਰਾਗਮਈ ਬਾਣੀ ਹੈ, ਇਹ ਸੱਚਾਈ ਹੈ। ਪਰ ਦਾਸ ਇੱਕ ਬੇਨਤੀ ਅਕਸਰ ਕਰਦਾ ਹੈ ਕਿ ਇਸ ਬੈਰਾਗ ਦੇ ਨਾਲ ਦੋ ਸ਼ਬਦ ਆਪਾਂ ਹੋਰ ਜੋੜ ਲਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਪਹਿਲੀ ਗੱਲ ਬੈਰਾਗ ਹੈ, ਦੂਸਰਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਤਿਆਗ ਹੈ, ਤੇ ਤੀਸਰਾ ਧੰਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅਨੁਰਾਗ ਹੈ। ਬੈਰਾਗ ਹੈ, ਤਿਆਗ ਹੈ ਔਰ ਅਨੁਰਾਗ ਹੈ। ਥੋੜ੍ਹਾ ਜਿਹਾ ਇਹਨਾਂ ਤਿੰਨ ਸ਼ਬਦਾਂ ਨੂੰ, ਬੈਰਾਗ ਦੇ ਅਰਥ ਉਪਰਾਮਤਾ ਨੇ, ਪਰ ਯਾਦ ਰੱਖਿਓ ਉਹ ਬੈਰਾਗ ਨਹੀਂ ਜਿਹੜਾ ਪੁਰਾਤਨ ਹਿੰਦੁਸਤਾਨ ਦੇ ਅੰਦਰ ਚੱਲਦਾ ਆ ਰਿਹਾ ਸੀ ਕਿ ਪਰਿਵਾਰ ਤੋਂ ਸੰਸਾਰ ਤੋਂ ਦੁਖੀ ਹੋਣਾ, ਪਰਿਵਾਰ ਨੂੰ ਤਿਆਗ ਦੇਣਾ, ਸੰਸਾਰ ਦੇ ਝੰਬੇਲਿਆਂ ਤੋਂ ਜਦੋਂ ਉਲਝ ਜਾਣੇ ਤੇ ਇਹਨਾਂ ਨੂੰ ਝੂਠ ਕਹਿ ਕੇ ਆਪਣੇ ਫਰਜ਼ਾਂ ਦੀ ਕੁਤਾਹੀ ਕਰਦਿਆਂ ਆਪਣੇ ਫਰਜ਼ ਨਾ ਨਿਭਾ ਸਕਣੇ ਤੇ ਪਰਿਵਾਰ ਨੂੰ ਛੱਡ ਕੇ ਜੰਗਲਾਂ ਨੂੰ ਚਲੇ ਜਾਣਾ, ਇਹੋ ਜਿਹਾ ਬੈਰਾਗ ਨਹੀਂ ਗੁਰੂ ਤੇਗ ਬਹਾਦਰ ਜੀ ਦਾ। ਇੱਕ ਸ਼ਬਦ ਜਦੋਂ ਅਸੀਂ ਪੜ੍ਹਾਂਗੇ ਤੇ ਉਹਦੇ ਸਾਰੇ ਗੱਲਾਂ ਦਾ ਉੱਤਰ ਦੇਗਾ। ਉਹ ਬੈਰਾਗ ਨਹੀਂ ਜਿਹਨੂੰ ਮਹਾਰਾਜ ਜੀ ਨੇ ਕਿਹਾ ਪੂੰਵਰ ਤਾਪ ਗੇਰੀ ਕੇ ਬਸਦਾ, ਪੂੰਵਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਪਾ ਦਿਓ ਦੇਸ਼ ਛੋੜ ਪਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਇਹੋ ਜਿਹਾ ਬੈਰਾਗ ਨਹੀਂ। ਜਾਂ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜੂ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ, ਉਹ ਬੈਰਾਗ ਕਿਹੜਾ ਹੈ? ਉਹਦੇ ਬਾਰੇ ਜਿਹੜੇ ਲੋਕ ਪਰਿਵਾਰ ਛੱਡ ਕੇ ਦੌੜੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਾਹੇ ਰੇ ਬਨ ਖੋਜਨ ਜਾਈ। ਜੰਗਲ ਵਿੱਚ ਤੋਰਨ ਵਾਲਾ ਬੈਰਾਗ ਨਹੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਪੋਪ ਮਦ ਜਿਉਂ ਬਾਸ ਬਸਤਾ ਹੈ ਮੂਕਰ ਮਾਏ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਿਤਾਈ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਸੰਸਾਰ ਛੱਡਣ ਵਾਲਾ ਨਹੀਂ ਮਹਾਰਾਜ ਕਹਿੰਦੇ ਨੇ ਬੈਰਾਗ ਉਪਰਾਮਤਾ, ਤੇ ਬੈਰਾਗ ਨਾਲ ਤਿਆਗ ਸ਼ਬਦ ਬੜਾ ਜੁੜਦਾ ਹੈ। ਜਿੱਥੇ ਬੈਰਾਗ ਆਏਗਾ ਉੱਥੇ ਤਿਆਗ ਜ਼ਰੂਰ ਸ਼ਬਦ ਆਵੇਗਾ, ਕਿਉਂਕਿ ਬੈਰਾਗ ਵਿੱਚੋਂ ਹੀ ਤਿਆਗ ਦਾ ਜਨਮ ਹੋਣਾ ਹੈ। ਤੇ ਮਹਾਰਾਜ ਜੀ ਦਾ ਤਿਆਗ ਕੀ ਹੈ? ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ। ਭਾਵੇਂ ਕਿ ਅਸੀਂ ਵਿਚਾਰ ਅਧੀਨ ਸ਼ਬਦ ਦੀ ਹੀ ਵਿਆਖਿਆ ਕਰਨੀ ਹੈ, ਪਰ ਥੋੜ੍ਹੀ ਅੱਜ ਹਜ਼ੂਰ ਦਾ ਬਚਨ ਪਹਿਲੀ ਵਾਰ ਆਇਆ ਹੁਕਮ ਰੂਪ 'ਚ ਇਸ ਜਗ੍ਹਾ 'ਤੇ, ਤਾਂ ਦਾਸ ਅਰਜ਼ ਕਰ ਰਿਹਾ ਹੈ ਕਿ ਉਸ ਬੈਰਾਗ ਵਿੱਚੋਂ ਤਿਆਗ ਸੰਸਾਰ ਦਾ ਨਹੀਂ, ਤਿਆਗ ਪਰਿਵਾਰ ਦਾ ਨਹੀਂ। ਮਹਾਰਾਜ ਨੇ ਬੈਰਾਗ ਵਿੱਚ ਤਿਆਗ ਦੀ ਗੱਲ ਕੀਤੀ, ਕਹਿਣ ਲੱਗੇ ਤੂੰ ਪਰਿਵਾਰ ਨਾ ਤਿਆਗ, ਤੂੰ ਸੰਸਾਰ ਨਾ ਤਿਆਗ, ਜੇ ਤਿਆਗਣ ਤੇ ਹੀ ਆਇਆ ਆਪਣੇ ਅੰਦਰ ਦੇ ਵਿਕਾਰਾਂ ਨੂੰ ਤਿਆਗ ਦੇ, ਆਪਣੀ ਵਾਸ਼ਨਾ ਨੂੰ ਛੱਡ। ਦੇਖੋ ਸਭ ਤੋਂ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਗੌੜੀ ਰਾਗ ਵਿੱਚ ਹਜ਼ੂਰ ਨੇ ਉਚਾਰਨ ਕੀਤਾ। ਕਦੀ ਧਿਆਨ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਿਓ, ਆਪ ਵਿੱਚ ਬਹੁਤ ਐਸੇ ਸਿੱਖ ਹੋਣਗੇ ਜਿਹੜੇ ਰੋਜ਼ ਪੜ੍ਹਦੇ ਨੇ। ਅਤੇ ਦਾਸ ਅਕਸਰ ਦਿੱਲੀ ਵੀ ਸ਼ੀਸ਼ਗੰਜ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਵਾਲੇ ਦਿਨ ਜਦੋਂ ਵਿਚਾਰ ਕਰਨ ਜਾਂਦਾ ਅਤੇ ਇੱਕ ਬੇਨਤੀ ਕਰਦਾ, ਗੁਰਮੁਖੋ 59 ਸ਼ਬਦ ਅਤੇ 57 ਸ਼ਲੋਕ ਨੇ, ਅਤੇ ਜੇ ਆਪਾਂ 1 ਘੰਟਾ ਲਾਈਏ ਨਾ ਟਿਕ ਕੇ ਤੇ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਦੇ ਦਰਸ਼ਨ ਹੋ ਜਾਂਦੇ। ਅਸਲੀ ਸ਼ਹੀਦੀ ਦਿਵਸ ਮਨਾਇਆ ਜਾਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੱਲਾਂ ਕੀਤੀਆਂ ਜਾਣ। ਕਦੀ ਪੜ੍ਹੋ ਪਹਿਲਾ ਸ਼ਬਦ ਅਤੇ ਗੁਰੂ ਤੇਗ ਬਹਾਦਰ ਜੀ ਦਾ ਅੰਤਲਾ ਸ਼ਲੋਕ। ਪਹਿਲਾ ਸ਼ਬਦ ਤੇ 57ਵਾਂ ਸ਼ਲੋਕ ਪਹਿਲੇ ਸ਼ਬਦ ਵਿੱਚ ਹਜ਼ੂਰ ਨੇ ਕਿਹਾ ਕਿ ਭਲੇ ਪੁਰਖੋ ਤਿਆਗ ਦਿਓ ਕਾਮ ਕ੍ਰੋਧ ਲੋਭ ਮੋਹ ਨੂੰ, ਤਿਆਗ ਦਿਓ ਭੈੜੇ ਬੰਦਿਆਂ ਦੀ ਸੰਗਤ ਨੂੰ, ਤੇ ਅਖੀਰਲੇ ਸ਼ਲੋਕ ਵਿੱਚ ਕਿਹਾ ਜੇ ਤੂੰ ਮਾਨ ਨੂੰ ਤਿਆਗ ਦੇਗਾ ਤੇ ਇੱਕ ਕੰਮ ਕਰੀ, ਪਰਮਾਤਮਾ ਦੇ ਨਾਮ ਨੂੰ ਘੁੱਟ ਕੇ ਪਕੜ ਲੈ। ਦੇਖੋ ਕਦੀ ਕੈਸੀ ਤਰਤੀਬ ਹੈ। ਪਹਿਲਾ ਸ਼ਬਦ ਕਹਿ ਸਾਧੋ ਮਨ ਕਾ ਮਾਨ ਤਿਆਗੋ, ਗੌੜੀ ਰਾਗ ਦਾ ਸਾਧੋ ਦਰ ਤੇ ਭਲੇ ਪੁਰਖੋ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਸ ਪਾਗੋ। ਆ ਕਾਮ ਕ੍ਰੋਧ ਤੇ ਦੁਰਜਨਾਂ ਦੀ ਸੰਗਤ ਤਿਆਗ ਦਿਓ। ਤੇ ਜਦੋਂ 57ਵਾਂ ਸ਼ਲੋਕ ਪੜਿਆ ਤੇ ਮਹਾਰਾਜ ਜੀ ਨੇ ਕਿਹਾ ਰਾਮ ਨਾਮ ਉਰ ਮੈਂ ਗਹਿਓ, ਹੁਣ ਤਿਆਗੋ ਦਾ ਅਰਥ ਹੁੰਦਾ ਛੱਡਣਾ ਆਪਾਂ ਸਮਝਦੇ ਹਾਂ, ਤੇ ਗਹਿ ਗਹਿਣ ਦਾ ਅਰਥ ਹੁੰਦਾ ਪਕੜਨਾ। ਕਹਿੰਦੇ ਨੇ ਕਾਮ ਕ੍ਰੋਧ ਤੇ ਦੁਰਜਨ ਦੀ ਸੰਗਤ ਤਿਆਗ ਦੇ ਤੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਵਿੱਚ ਗ੍ਰਹਿਣ ਕਰ ਲੈ। ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਤਿਆਗ ਬੈਰਾਗ ਤਿਆਗ ਉਪਰਾਮਤਾ ਵੀ ਹੈ, ਤੇ ਦੇਖੋ ਕੈਸਾ ਬੈਰਾਗ ਹੈ। ਅੱਜ ਦਾ ਜਿਹੜਾ ਸ਼ਬਦ ਹੈ ਇਹ ਵੀ ਬੈਰਾਗ ਨਾਲ ਸੰਬੰਧਿਤ ਹੀ ਹੈ, ਪਰ ਇਹਦੇ ਵਿੱਚ ਵੀ ਗ੍ਰਹਿਣ ਕਰਨ ਨੂੰ ਕੁਛ ਗਿਆ ਗਿਆ ਹੈ। ਬੈਰਾਗ ਦੀ ਥਾਂ ਥਾਂ ਤੇ ਝਲਕ ਮਿਲਦੀ ਹੈ, ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਮਨ ਰੇ ਕਾਂ ਭਇਓ ਤੈ ਬੋਰਾ, ਐਨਸ ਔਧ ਘਟੈ ਨੀ ਜਾਣੈ ਭਇਓ ਲੋਭ ਸੰਗ ਹੋਰਾ। ਇਹ ਸਾਰੇ ਜਿਹੜੇ ਸ਼ਬਦ ਨੂੰ ਮੈਂ ਸੰਖੇਪ ਵਿੱਚ ਸਿਰਫ ਅਰਜ਼ ਕਰ ਰਿਹਾ, ਬੈਰਾਗ ਹੈ, ਤਿਆਗ ਹੈ, ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਅਨੁਰਾਗ ਹੈ। ਅਨੁਰਾਗ ਦਾ ਅਰਥ ਹੈ ਪ੍ਰੇਮ, ਪਰਮਾਤਮਾ ਨਾਲ ਪ੍ਰੇਮ। ਤੇ ਗੁਰਦੇਵ ਨੇ ਤਾਂ ਹੀ ਕਿਹਾ ਕਿ ਰੇਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸਨੋ ਅਰ ਗਾਓ ਰਸਨਾ ਕੀਤ। ਤੂੰ ਪਿਆਰ ਕਰ, ਮੁਹੱਬਤ ਕਰ ਉਸ ਪਰਿਪੂਰਨ ਪਰਮਾਤਮਾ ਨੂੰ। ਪਰ ਜਿਹੜਾ ਅੱਜ ਸ਼ਬਦ ਵਿਚਾਰ ਅਧੀਨ ਹੈ ਰਾਗ ਸੋਰਠ ਦਾ, ਇਹਦੇ ਵਿੱਚ ਹਜ਼ੂਰ ਨੇ ਪਹਿਲੀਆਂ ਜੋ ਤੁਕਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਉਹ ਅੰਮ੍ਰਿਤ ਬਚਨ ਨੇ। ਪ੍ਰੀਤਮ ਹੇ ਮੇਰੇ ਪਿਆਰੇ, ਜਾਨ ਲਿਖੋ ਮਨ ਮਾਹੀ, ਆਪਣੇ ਮਨ ਅੰਦਰ ਇਸ ਬਾਤ ਨੂੰ ਚੰਗੀ ਤਰ੍ਹਾਂ ਧਾਰਨ ਕਰ, ਇਸ ਗੱਲ ਨੂੰ ਆਪਣੇ ਮਨ ਵਿੱਚ ਟਿਕਾ ਲੈ। ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਿਹੜੀ ਬਾਤ, ਤੇ ਅੱਗੇ ਹਜ਼ੂਰ ਉਹ ਬਚਨ ਕਰਦੇ ਹਨ।
ਆਪਣੇ ਸੁਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ।
ਮਹਾਰਾਜ ਕਹਿੰਦੇ ਨੇ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇਸ ਗੱਲ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰ ਲੈ। ਆ ਜਿੰਨਾ ਵੀ ਸੰਸਾਰ, ਜਿੰਨੇ ਵੀ ਸੱਜਣ ਮਿੱਤਰ ਨੇੜੇ ਨੇ, ਬਹੁਤਾਂਤ ਵਿੱਚ ਲੋਕ ਆਪਣੇ ਸੁੱਖ ਕਰਕੇ ਤੇਰੇ ਨਾਲ ਰਿਸ਼ਤੇ ਬਣਾਈ ਬੈਠੇ। ਇਹ ਸੰਸਾਰ ਸੁੱਖ ਕਰਕੇ ਫਸਿਆ ਇੱਕ ਦੂਜੇ ਨਾਲ। ਆਪਣੇ ਸੁੱਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇੱਥੇ ਕੋਈ ਕਿਸੇ ਦਾ ਨਹੀਂ, ਕੋਈ ਸਹਾਰਾ ਬਣਨ ਨੂੰ ਤਿਆਰ ਨਹੀਂ। ਦੇਖੋ ਇਹ ਜਦੋਂ ਅਸੀਂ ਦੋ ਤੁਕਾਂ ਪੜ੍ਹੀਆਂ ਪਹਿਲੇ ਪਦੇ ਦੀਆਂ ਕਿ ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁੱਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਤੇ ਮਹਾਰਾਜ ਇਹ ਕੈਸੀ ਖੇਡ ਹੈ। ਤੇ ਇਸ ਤੋਂ ਅਗਲੇਰੀਆਂ ਤੁਕਾਂ ਉਹਦੇ ਵਿੱਚ ਗੁਰਦੇਵ ਇਹਦਾ ਹੋਰ ਖੁਲਾਸਾ ਕਰਦੇ ਹਨ।
ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ।
ਸੁਖ ਮੈਂ ਆਨ ਬਹੁਤ ਮਿਲ ਬੈਠਤ, ਹੇ ਪ੍ਰੀਤਮ ਇਹ ਗੱਲ ਸਮਝ, ਜਿਸ ਦਿਨ ਤੇਰੇ ਕੋਲ ਸੁੱਖ ਹੋਵੇਗਾ ਉਸ ਦਿਨ ਤੇਰੇ ਕੋਲ ਅਨੇਕਾਂ ਲੋਕ ਝੁਰਮਟ ਪਾਣਗੇ, ਤੇਰੇ ਚਾਰ ਚੁਫੇਰੇ ਭੀੜ ਬਣਾ ਕੇ ਬੈਠਣਗੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ, ਚਾਰੇ ਪਾਸਿਓ ਤੈਨੂੰ ਘੇਰ ਕੇ ਰੱਖਣਗੇ।
ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰਾ।
ਜਿਸ ਦਿਨ ਤੇਰੇ ਉੱਤੇ ਵਿਪਤ ਮੁਸੀਬਤ ਪੈ ਗਈ, ਤੇਰੇ ਤੇ ਕੋਈ ਭੀੜਾ ਆ ਗਈ, ਦੁੱਖ ਤਕਲੀਫ ਆ ਗਿਆ, ਉਸ ਦਿਨ ਕੋਈ ਵੀ ਇਸ ਸੰਸਾਰ ਵਿੱਚੋਂ ਤੇਰੇ ਨੇੜੇ ਟੁੱਕਣ ਨੂੰ ਤਿਆਰ ਨਹੀਂ, ਸਾਥ ਛੱਡ ਜਾਣਗੇ। ਇਹ ਨੇ ਪਹਿਲੀਆਂ ਚਾਰ ਤੁਕਾਂ। ਜਿਨ੍ਹਾਂ ਦਾ ਪ੍ਰਕਰਨ ਸਿਰਫ ਇੱਕੋ ਹੋਵੇ। ਦਾਸ ਨੇ ਅਰਜ਼ ਕੀਤੀ, ਅਸੀਂ ਸ਼ਬਦ ਦੇ ਤਿੰਨ ਪੜਾਵਾਂ ਵਿੱਚ ਆਪਾਂ ਅਰਥ ਕਰਾਂਗੇ। ਇੱਕ ਹੈ ਜਿਉਂਦੇ ਜੀ ਲੋਕ ਕਿਵੇਂ ਸਾਥ ਛੱਡਦੇ ਨੇ, ਦੂਜਾ ਹੈ ਕਿ ਮਰਨ ਤੋਂ ਬਾਅਦ ਜੀਵਨ ਸਾਥੀ ਕਿਵੇਂ ਛੱਡਦੇ ਨੇ, ਤੇ ਤੀਜਾ ਬਚਨ ਨੇ ਜੇ ਲੋਕਾਂ ਛੱਡ ਹੀ ਜਾਣਾ ਫਿਰ ਉਹਦੇ ਨਾਲ ਮੁਹੱਬਤ ਕਰ ਜਿਹੜਾ ਕਦੀ ਸਾਥ ਨਹੀਂ ਛੱਡਦਾ। ਬੇਨਤੀ ਹੈ ਕਿ ਦੇਖੋ ਸੰਸਾਰ ਦਾ ਬਹੁਤ ਹਿੱਸਾ ਉਹ ਕਿਸੇ ਨਾ ਕਿਸੇ ਸਵਾਰਥ ਨੂੰ ਮੁੱਖ ਰੱਖ ਕੇ ਇੱਕ ਦੂਜੇ ਨੂੰ ਮੁਹੱਬਤ ਕਰਦਾ। ਸੁੱਖ ਵੇਲੇ ਕਦੀ ਆਪਣੇ ਮਿੱਤਰਾਂ ਦੀ ਗਿਣਤੀ ਮਤ ਕਰੋ, ਜਦੋਂ ਵੀ ਕਿਤੇ ਪਰਖਣ ਦਾ ਵੇਲਾ ਆਵੇ ਤੇ ਦੁੱਖ ਵਿੱਚ ਪਰਖੋ ਕਿ ਕਿੰਨੇ ਕੁ ਸੱਜਣ ਮੁਸੀਬਤ ਵਿੱਚ ਕਿੰਨੇ ਕੁ ਮੇਰੇ ਬੰਦੇ ਨੇ। ਸੁੱਖ ਵਿੱਚ ਭੀੜਾਂ ਦਿਸਣਗੀਆਂ, ਦੁੱਖ ਦੇ ਅੰਦਰ ਬੰਦਾ ਇਕੱਲਾ ਰਹਿ ਜਾਂਦਾ ਹੈ। ਦਾਸ ਨੇ ਉਸ ਦਿਨ ਅਰਜ਼ ਕੀਤੀ ਸੀ ਕਿ ਦੇਖੋ ਆਪਾਂ ਚਾਨਣ ਵਿੱਚ ਤੁਰਨੇ ਆ, ਆ ਲਾਈਟ ਦੇ ਚਾਨਣ ਵਿੱਚ ਤੁਰੋ, ਧੁੱਪ ਵਿੱਚ ਚੁਰੋ, ਤੇ ਜਿਤਨਾ ਜ਼ਿਆਦਾ ਚਾਨਣ ਹੋਵੇਗਾ ਉਤਨਾ ਸਾਡਾ ਪਰਛਾਵਾਂ ਸੋਹਣਾ ਬਣੇਗਾ। ਜਿੰਨੀ ਲਾਈਟ ਜ਼ਿਆਦਾ ਹੋਵੇਗੀ, ਬਲਬ ਜ਼ਿਆਦਾ ਹੋਣਗੇ, ਉਹਨੇ ਤਨ ਦੇ ਪਰਛਾਵੇਂ ਬਣਨਗੇ। ਪਰਛਾਵੇਂ ਧੁੱਪ ਦੇ ਨੇ, ਹਨੇਰੇ ਦਾ ਕੋਈ ਪਰਛਾਵਾਂ ਨਹੀਂ। ਚਾਨਣ ਵਿੱਚ ਤੁਰਾਂਗੇ ਤੇ ਪਿੱਛੇ ਪਿੱਛੇ ਪਰਛਾਵੇਂ ਚੱਲਣਗੇ। ਕਦੀ ਚਾਨਣ ਚਲਾ ਜਾਏ, ਹਨੇਰਾ ਆ ਜਾਏ, ਹਨੇਰੇ ਵਿੱਚ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ। ਸੁੱਖ ਦਾ ਚਾਨਣ ਹੋਵੇਗਾ ਤੇ ਸਮਾਜ ਪਰਛਾਵੇਂ ਬਣ ਕੇ ਨਾਲ ਚੱਲਦਾ। ਜਿੱਦਣ ਦੁੱਖ ਦਾ ਹਨੇਰਾ ਆਵੇ ਉਦਣ ਤਾਂ ਪਰਛਾਵੇਂ ਵੀ ਸਾਥ ਛੱਡ ਜਾਂਦੇ। ਬਾਬਰ ਸਿਮਰਤ ਗ੍ਰੰਥ ਦੀ ਉਸ ਦਿਨ ਉਦਾਹਰਨ ਦਿੱਤੀ ਸੀ, ਮੈਂ ਇੱਕ ਸ਼ਬਦ ਉਹ ਰਿਪੀਟ ਕਰਨ ਲੱਗਾ। ਜਦੋਂ ਰੁੱਖ ਨੂੰ ਫੁੱਲ ਲੱਗਦੇ ਨੇ, ਤੁਸੀਂ ਦੇਖੋ ਕਿ ਅੱਜ ਭਵਰੇ ਨਹੀਂ ਹੈਗੇ, ਭਵਰੇ ਅੱਜ ਵੀ ਇਸ ਧਰਤੀ ਤੇ ਨੇ, ਪਰ ਕਦੀ ਭਵਰਿਆਂ ਦੀ ਗੂੰਜ ਕੰਨਾਂ ਵਿੱਚ ਪਈ ਹੈ ਨਹੀਂ। ਔਰ ਸਰਦੀ ਸ਼ੁਰੂ ਹੋਣ ਵਾਲੀ ਹੈ, ਪੱਤ ਝੜ ਆਵੇਗੀ, ਸੀਤ ਰੀਤੂ ਆਏਗੀ। ਜਿਹੜੇ ਭਵਰੇ ਬਸੰਤ ਵਿੱਚ ਖਿੜੇ ਹੋਏ ਫੁੱਲਾਂ ਦੇ ਉੱਪਰ ਗੁੰਜਾਰ ਪਾਉਂਦੇ ਨੇ, ਜਿਸ ਦਿਨ ਪੱਤ ਝੜ ਆ ਜਾਂਦੀ ਏ, ਸੱਚ ਇਵੇਂ ਭਵਰੇ ਉਦੋਂ ਵੀ ਜਿੰਦੇ ਰਹਿੰਦੇ ਨੇ। ਪੱਤ ਝੜ ਵਿੱਚ ਤਾਂ ਬਗੀਚਿਆਂ ਵਿੱਚ ਭਵਰੇ ਵੀ ਫੁੱਲਾਂ ਦਾ ਸਾਥ ਛੱਡ ਜਾਂਦੇ। ਖੇੜੇ ਦੇ ਮਿੱਤਰ ਭਵਰੇ ਨੇ, ਪੱਤ ਝੜ ਦੇ ਮਿੱਤਰ ਨਹੀਂ। ਕੋਇਲ ਮਿੱਠੇ ਗੀਤ ਗਾਉਂਦੀ ਏ, ਦਾਸ ਅਰਜ਼ ਕਰਦਾ ਹੁੰਦਾ, ਤੇ ਕੋਇਲ ਦੇ ਗਲੇ ਵਿੱਚੋਂ ਵੀ ਆਵਾਜ਼ ਉਦੋਂ ਨਿਕਲਦੀ ਏ ਜਦੋਂ ਅੰਬਾਂ ਨੂੰ ਬੂਰ ਪਿਆ ਤੇ ਅੰਬ ਪੈ ਗਏ। ਜਿਸ ਦਿਨ ਰੁੱਖ ਉੱਤੇ ਮੁਸੀਬਤ ਆਉਂਦੀ ਏ, ਸੱਚ ਇਵੇਂ ਉਦਨ ਕੋਇਲ ਵੀ ਉਹਦੀ ਟਾਹਣੀ ਤੇ ਬੈਠਣ ਨੂੰ ਤਿਆਰ ਹੋਵੇ। ਸੁੱਖ ਹੈ ਆ ਸਰਦੀ ਏ ਕਿ ਸਾਰੇ ਡੱਡੂਆਂ ਦੀ ਮੌਤ ਹੋ ਗਈ, ਮੇਂਢਕ ਮਰੇ ਨਹੀਂ। ਜਿੱਦਣ ਲੂ ਚੱਲਦੀ ਏ ਉਦਨ ਵੀ ਉਹ ਜਿਉਂਦੇ ਨੇ, ਤੇ ਜਿਸ ਦਿਨ ਪੋਹ ਦਾ ਕੱਕਰ ਪੈਂਦਾ ਉਦਨ ਵੀ ਜਿਉਂਦੇ ਨੇ। ਪਰ ਡੱਡੂ ਅਕਸਰ ਸਾਉਣ ਭਾਦੋਂ ਵਿੱਚ ਬਾਹਰ ਨਿਕਲ ਕੇ ਗਰੜਾਉਂਦੇ ਨੇ। ਜਦੋਂ ਮੀਂਹ ਪਏ ਉਦੋਂ ਉਹ ਵੀ ਗੀਤ ਅਲਾਪਦੇ ਨੇ, ਜਦੋਂ ਸੀਤ ਚੱਲਦੀ ਹੋਵੇ ਉਦੋਂ ਡੱਡੂਆਂ ਦੇ ਗੀਤਾਂ ਦੀ ਮੌਤ ਹੋ ਜਾਂਦੀ। ਆ ਦੁਨੀਆਂ ਦੀ ਇੱਕ ਖੇਡ ਜੇ, ਜਿੰਨੀ ਦੇਰ ਤੱਕ ਸੁੱਖ ਹੈ ਸੰਸਾਰ ਸਾਡਾ, ਜਿਸ ਦਿਨ ਦੁੱਖ ਤਨ ਤੇ ਆ ਗਿਆ ਸੱਚ ਇਵੇ ਉਸ ਦਿਨ ਆਪਣਾ ਕੋਈ ਨਹੀਂ। ਆਓ ਥੋੜ੍ਹੇ ਜਿਹੇ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਮਾਣ ਲੈ ਲਈਏ। ਖਾਸ ਕਰਕੇ ਮਨਮੁੱਖ ਬੰਦਾ ਉਹਦੇ ਨਾਲ ਦੋਸਤੀ ਮਿੱਤਰਤਾ ਪਾ ਕੇ, ਸਾਂਝ ਪਾ ਕੇ ਅੱਜ ਤੱਕ ਕਦੀ ਕਿਸੇ ਨੇ ਸੁੱਖ ਨਹੀਂ ਲਿਆ। ਵੈਸੇ ਪਹਿਲੇ ਬਚਨ ਮਿੱਤਰਤਾ ਨਾਲ ਸੰਬੰਧਿਤ ਨੇ। ਚਾਨਕਿਆ ਦਾ ਜਿਹੜਾ ਗ੍ਰੰਥ ਹੈ ਨਾ, ਉਹ ਇੱਕ ਦਿਨ ਮੈਂ ਪੜ੍ਹਾਂ ਤੇ ਵਿੱਚ ਉਹਨੇ ਦੋ ਗੱਲਾਂ ਕਹੀਆਂ। ਉਹ ਕਹਿੰਦਾ ਜੇ ਲੰਮੀ ਮਿੱਤਰਤਾ ਨਿਭਾਉਣੀ ਹੈ ਨਾ, ਕਿਸੇ ਨਾਲ ਦ੍ਰਿੜ ਮਿੱਤਰਤਾ ਕਰਨੀ ਹੈ, ਤੇ ਜ਼ਿੰਦਗੀ ਵਿੱਚ ਦੋ ਗੱਲਾਂ ਦਾ ਸੰਯਮ ਰੱਖੋ ਜੇ ਮਿੱਤਰਤਾ ਨਿਭਾਉਣੀ ਹੈ। ਉਹ ਦੋ ਗੱਲਾਂ ਕਿਹੜੀਆਂ? ਕਹਿੰਦੇ ਨੇ ਇੱਕ ਤਾਂ ਜਿਹਨੂੰ ਮਿੱਤਰ ਕਹਿ ਦਈਏ ਉਹਦੇ ਨਾਲ ਕਦੀ ਬਹਿਸ ਨਹੀਂ ਕਰੀਦੀ ਹੁੰਦੀ, ਕਿਉਂਕਿ ਅਕਸਰ ਜਿੱਥੇ ਬਹਿਸ ਹੋਵੇਗੀ ਉੱਥੇ ਕੁੜੱਤਣ ਜ਼ਰੂਰ ਪੈਦਾ ਹੋਵੇਗੀ। ਜਿੱਥੇ ਮਿੱਤਰਤਾ ਹੈ ਉੱਥੇ ਬਹਿਸ ਕਰਨ ਤੋਂ ਗੁਰੇਜ਼ ਕਰੋ, ਉਹਦਾ ਸੰਯਮ ਕਰੋ। ਅਤੇ ਦੂਜੀ ਗੱਲ, ਜਿਸ ਨਾਲ ਗੂੜੀ ਮਿੱਤਰਤਾ ਰੱਖਣੀ ਹੈ ਉਹਦੇ ਤੋਂ ਉਧਾਰ ਦੇਣਾ ਲੈਣਾ ਵੀ ਬੰਦ ਕਰ ਦਿਓ। ਆਹ ਦੋ ਹੀ ਚੀਜ਼ਾਂ ਖਤਮ ਕਰਦੀਆਂ। ਜਦੋਂ ਆਪਸ ਵਿੱਚ ਬਹਿਸ ਹੁੰਦੀ ਹੈ ਉਦੋਂ ਵੀ ਮਿੱਤਰਤਾ ਵਿੱਚ ਤਰੇੜ ਪੈਂਦੀ ਏ, ਤੇ ਅਕਸਰ ਜਦੋਂ ਮਿੱਤਰ ਦੇ ਲੈਣ ਦੇਣ ਦੀ ਗੱਲ ਚੱਲਦੀ ਏ, ਹਕੀਕਤ ਇਵੇਂ ਉਦੋਂ ਵੀ ਮਿੱਤਰਤਾ ਵਿੱਚ ਦੁਨਿਆਵੀ ਤੌਰ ਤੇ ਤੇੜ ਆ ਹੀ ਜਾਂਦੀ। ਹੁਣ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਆਪਣੇ ਸੁੱਖ ਸਿਓ ਹੀ ਜਗ ਫਾਂਦਿਓ। ਮਹਾਰਾਜ ਕਹਿੰਦੇ ਨੇ ਮਨਮੁਖ ਸਿਓ ਕਰ ਦੋਸਤੀ, ਸੁੱਖ ਕੇ ਪੁੱਛੈ ਮਿੱਤ, ਕਹਿੰਦੇ ਉਹ ਮੇਰੇ ਮਿੱਤਰ ਤੂੰ ਮਨਮੁਖ ਬੰਦੇ ਨਾਲ ਦੋਸਤੀ ਕਰਕੇ ਕਿਸ ਸੁੱਖ ਦੀ ਆਸ ਰੱਖਣਾ ਹੈ? ਮਨਮੁਖ ਸਿਉਂ ਕਰ ਦੋਸਤੀ, ਸੁੱਖ ਕੇ ਪੁੱਛਾ ਮਿੱਤ ਮਹਾਰਾਜ ਕਿਉਂ ਕਿ ਮਨਮੁਖ ਦੀ ਮਿੱਤਰਤਾ ਵੀ ਸੁੱਖ ਨਹੀਂ? ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਪ੍ਰੀਤਮ ਜਾਣ ਲਿਖੋ ਮਨ ਮਾਖੀ। ਮਨਮੁੱਖਾਂ ਦੀ ਦੋਸਤੀ ਧਨ ਦੇ ਉੱਤੇ ਖਲੋਤੀ ਜੇ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਮਿੱਤਰਤਾ ਭਾਵੇਂ ਦੁਨਿਆਵੀ ਹੋਵੇ ਤੇ ਮਿੱਤਰਤਾ ਭਾਵੇਂ ਰੂਹਾਨੀ ਹੋਵੇ। ਜਿੱਥੇ ਲਾਲਚ ਆ ਜਾਏਗਾ, ਨਾ ਦੁਨਿਆਵੀ ਮਿੱਤਰਤਾ ਨਿਭੇਗੀ ਤੇ ਨਾ ਰੂਹਾਨੀ ਮਿੱਤਰਤਾ ਨਿਭੇਗੀ। ਸਤਿਗੁਰੂ ਦੀ ਬਾਣੀ ਵਿੱਚ ਅਸੀਂ ਪ੍ਰਮਾਣ ਦੇਖਾਂਗੇ ਅੱਗੇ। ਜੇ ਇੱਕ ਦੁਨਿਆਵੀ ਮਿੱਤਰ ਲਾਲਚੀ ਹੋ ਜਾਏ, ਮਾਇਆ ਕਰਕੇ ਮਿੱਤਰਤਾ ਰੱਖੇ, ਉਹ ਵੀ ਸਿਰੇ ਨਹੀਂ ਚੜ੍ਹਦੀ। ਜੇ ਰੱਬ ਤੇ ਗੁਰੂ ਨੂੰ ਵੀ ਬੰਦਾ ਕੇਵਲ ਲਾਲਚ ਕਰਕੇ ਮੁਹੱਬਤ ਕਰੇ, ਸਿਰੇ ਉਹ ਵੀ ਨਹੀਂ ਚੜ੍ਹਦੀ। ਫਰੀਦਾ ਜਬ ਜਾਂ ਲੱਭ ਤਾਂ ਨਿਉ ਕਿਹਾ, ਜਿੱਥੇ ਲਾਲਚ ਤੇ ਉੱਥੇ ਮੁਹੱਬਤ, ਦੋ ਸ਼ਬਦ ਇਕੱਠੇ ਨਹੀਂ ਰਹਿ ਸਕਦੇ। ਲਾਲਚ ਕਹਿੰਦਾ ਸਭ ਕੁਝ ਮੇਰਾ ਤੇ ਮੁਹੱਬਤ ਕਹਿੰਦੀ ਨਹੀਂ ਸਭ ਕੁਝ ਤੇਰਾ। ਲਾਲਚ ਕਹਿੰਦਾ ਮੈਂ ਹੀ ਬਚਿਆ ਰਹਾਂ ਤੇ ਮੁਹੱਬਤ ਕਹਿੰਦੀ ਹੈ ਮਿੱਤਰਾ ਤੂੰ ਬਚਿਆ ਰਹਿ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂਗਾ। ਲਾਲਚ ਕਹਿੰਦਾ ਮੈਂ ਆਪਣੇ ਆਪ ਨੂੰ ਸੇਵ ਕਰਾਂ ਤੇ ਮੁਹੱਬਤ ਕਹਿੰਦੀ ਹੈ ਤੂੰ ਬਚਣਾ ਚਾਹੀਦਾ, ਭਾਵੇਂ ਮੈਂ ਆਪਣੇ ਘਰ ਨੂੰ ਲਾਂਬੂ ਲਾ ਦੇ। ਲਾਲਚ ਵਿੱਚ ਤੇ ਮੁਹੱਬਤ ਵਿੱਚ ਫਰਕ ਹੈ। ਫਰੀਦਾ ਜਾਨ ਲੱਭ ਤਾਂ ਨਿਉ ਕਿਆ, ਲੱਭ ਤਾਂ ਕੂੜਾ ਨੇ, ਕਿੱਚਰ ਝੱਟ ਲੰਘਾਈਏ, ਛੱਪਰ ਟੁੱਟੈ ਮੈਂ ਕਿ ਜਿਵੇਂ ਟੁੱਟੇ ਹੋਏ ਛੱਪਰ ਵਿੱਚੋਂ ਪਾਣੀ ਸਿਮਣਾ ਬੰਦ ਨਹੀਂ ਹੁੰਦਾ, ਅੱਜ ਡਿੱਗਾ ਕੱਲ ਡਿੱਗਾ। ਸੱਚ ਇਵੇ ਲਾਲਚੀ ਬੰਦੇ ਦੀ ਮਿੱਤਰਤਾ ਪਤਾ ਨਹੀਂ ਅੱਜ ਗਈ ਕਿ ਕੱਲ ਗਈ। ਪਹਿਲਾਂ ਦੇਖੋ ਅਸੀਂ ਇੱਕ ਪੱਖ ਲਾਂਗੇ ਕਪਟੀ ਮਿੱਤਰ, ਫਿਰ ਅਸੀਂ ਗੁਰੂ ਮਿੱਤਰ ਵੱਲ ਆਵਾਂਗੇ, ਕਿਉਂਕਿ ਦੋਨੋਂ ਪੱਖ ਰੱਖ ਲਈਏ। ਹਜ਼ੂਰ ਨੇ ਕਿਹਾ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਜਦੋਂ ਤੇਰੇ ਤੇ ਦੁੱਖ ਆ ਗਈ। ਸੱਚ ਇਵੇਂ ਤੂੰ ਉਧਾਰ ਦੇ ਕੇ ਮੰਗਣ ਹੀ ਕਿਤੇ ਚਲਾ ਗਿਆ, ਜਿਹੜੇ ਲੈਣ ਵਾਲੀਆਂ ਅੱਖਾਂ ਸਨ ਸੱਚ ਇਵੇਂ ਉਹ ਦੇਣ ਵਾਲੀਆਂ ਕਦੀ ਨਹੀਂ ਜੇ ਰਹਿੰਦੀਆਂ। ਮੈਂ ਤਾਂ ਕਈ ਵਾਰੀ ਸੋਚਣਾ ਜਦੋਂ ਨਿਆਣਾ ਜੰਮਦਾ ਉਦੋਂ ਉਹਦੀਆਂ ਅੱਖਾਂ ਦੇਖੋ ਤੇ ਜਦੋਂ ਉਹੀ ਬੁੱਢਾ ਹੋ ਕੇ ਮਰਦਾ ਉਦੋਂ ਉਹਦੀਆਂ ਅੱਖਾਂ ਦੇਖੋ। ਜੰਮਦੇ ਦੀਆਂ ਅੱਖਾਂ ਸਿੱਧੀਆਂ ਨੇ ਤੇ ਜਿੱਦਣ ਮਰਦਾ ਮਰੇ ਦੀਆਂ ਤੇ ਅੱਖਾਂ ਵੀ ਪੁੱਠੀਆਂ ਹੋ ਜਾਂਦੀਆਂ। ਜਿਉਂਦੇ ਜਦੋਂ ਜਨਮ ਮਿਲਿਆ ਉਦੋਂ ਸਿੱਧੀਆਂ ਅੱਖਾਂ ਤੇ ਜਦੋਂ ਉਹਨੇ ਕਿਹਾ ਲਿਆ ਮੇਰੀ ਵਸਤੂ ਵਾਪਸ, ਉਦੋਂ ਬੰਦੇ ਦੀਆਂ ਅੱਖਾਂ ਵੀ ਪੁੱਠੀਆਂ ਹੋ ਜਾਂਦੀਆਂ। ਮਹਾਰਾਜ ਜੀ ਨੇ ਕਿਹਾ ਦੇਖ ਜਿਸ ਦਿਨ ਤੂੰ ਮੰਗਣ ਗਿਓ ਚੇਤੇ ਰੱਖੀ ਉਦਨ ਹੀ ਪਵਾੜਾ ਪੈ ਜਾਣਾ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ, ਜਿੱਚਰ ਪੈਨਣ ਖਾਮਣੇ ਤਿੱਚਰ ਰੱਖਣ ਗੰਢ, ਪ੍ਰੀਤਮ ਜਾਣ ਲਿਓ ਮਨ ਮਾਖੀ, ਆਪਣੇ ਸੁਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਖੀ। ਖਾਣ ਨੂੰ ਦਈ ਪਾਣ ਨੂੰ ਦਈ ਓਨੀ ਦੇਰ ਤੱਕ ਤੇਰੇ ਮਿੱਤਰ ਨੇ, ਓਨੀ ਦੇਰ ਤੱਕ ਮੇਲ ਮਿਲਾਪ ਰੱਖਣਗੇ। ਜਿਤ ਦਿਨ ਕਿਛੂ ਨਾ ਹੋਵਈ ਤੇ ਜਿਸ ਦਿਨ ਤੂੰ ਕੁਛ ਨਾ ਦੇ ਸਕਿਓ, ਤਿਤ ਦਿਨ ਬੋਲਣ ਗੰਧ। ਸੱਚ ਇਵੇਂ ਜਿਹੜੇ ਤੇਰੇ ਸੋਹਲੇ ਗਾਉਂਦੇ ਸਨ, ਜਿੱਦਣ ਤੂੰ ਹੱਥ ਪਿੱਛੇ ਕਰ ਲਿਆ ਉਦਨ ਤੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣ। ਦੇਖੋ ਇਹ ਪ੍ਰੀਤਮ ਜਾਣ ਲਿਖੋ ਮਨ ਮਾਖੀ। ਸਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਨੇ ਤਾਂ ਜਿਹੜਾ ਹੋਕਾ ਦਿੱਤਾ ਹੈ ਨਾ, ਕਦੀ ਧਿਆਨ ਨਾਲ ਪੜ੍ਹਿਓ ਸ਼ਬਦ, ਸਲੋਕ ਹੈ। ਕਹਿੰਦੇ ਨੇ ਲੋਕੋ ਮੈਂ ਢੋਲ ਵਜਾ ਕੇ ਕਹਿਣਾ, ਤੇ ਜਦੋਂ ਕਿਸੇ ਗੱਲ ਨੂੰ ਬਹੁਤ ਲੋਕਾਂ ਤੱਕ ਪਹੁੰਚਾਉਣਾ ਹੋਵੇ ਨਾ, ਤੇ ਯਾਦ ਰੱਖੋ ਉਦੋਂ ਅਕਸਰ ਪਿੰਡਾਂ ਵਿੱਚ ਆ ਚੌਕੀਦਾਰ ਵੀ ਜੇ ਕਿਤੇ ਹੋਕਾ ਦਿੰਦਾ ਸੀ, ਉਹ ਢੋਲ ਦੇ ਉੱਤੇ ਡਗਾ ਮਾਰਦਾ ਸੀ ਕਿ ਢੋਲ ਸੁਣ ਕੇ ਲੋਕੀ ਮੇਰੇ ਵੱਲ ਤਵੱਜੋ ਦੇਣ, ਤੇ ਢੋਲ ਦੀ ਆਵਾਜ਼ ਤੋਂ ਬਾਅਦ ਫਿਰ ਉਹ ਆਪਣੀ ਉੱਚੀ ਸਰੀ ਹੋਕੇ ਦੀ ਆਵਾਜ਼ ਦਿੰਦਾ ਸੀ। ਕਬੀਰ ਸਾਹਿਬ ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜ਼ਰਬਾ ਜੇ ਕਬੀਰ ਸਾਹਿਬ ਜੀ ਦਾ, ਕਹਿੰਦੇ ਨੇ ਮੈਂ ਆਪਣੇ ਮੋਢੇ ਤੇ ਢੋਲ ਰੱਖਿਆ, ਹਰ ਚੁਰਸਤੇ ਵਿੱਚ ਵਜਾਇਆ, ਹਰ ਕੂਚੇ ਗਲੀ ਬਾਜ਼ਾਰ ਵਿੱਚ ਵਜਾਇਆ, ਤੇ ਮੈਂ ਢੋਲ ਦੇ ਡਗੇ ਉੱਪਰ ਚੋਟ ਮਾਰ ਕੇ ਕਹਿੰਦਾ ਦੁਨੀਆਂ ਦੇ ਲੋਕੋ ਆਪਣੇ ਆਪ ਨੂੰ ਸੰਭਾਲੋ, ਇਸ ਦੁਨੀਆਂ ਵਿੱਚ ਕੇਵਲ ਸਵਾਰਥੀ ਲੋਕਾਂ ਦਾ ਕਾਬਲਾ ਹੈ ਤੇ ਕੋਈ ਵੀ ਕਿਸੇ ਦਾ ਨਹੀਂ। ਬਚਨ ਕਹਿ ਕਬੀਰ ਸਭ ਜਗ ਹੋ ਫਿਰਿਓ, ਮੈਂ ਸਾਰੀ ਦੁਨੀਆ ਘੁੰਮੀ, ਪ੍ਰੀਤਮ ਜਾਣ ਲਿਓ ਮਨ ਮਾਖੀ। ਕਬੀਰ ਸਭ ਜਗ ਹੋ ਫਿਰਿਓ, ਮੰਦਲ ਕੰਧ ਚੜ੍ਹਾਏ ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ, ਟਣਕਾ ਕੇ ਦੇਖ ਲਿਆ ਤੇ ਕੋਈ ਕਿਸੇ ਦਾ ਨਹੀਂ। ਇਸੇ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਨਿਜ ਕਰ ਦੇਖਿਓ ਜਗਤ ਮੈਂ ਪ੍ਰੀਤਮ, जान ले को मनमाही निज कर देखियो जगत में को काहू को नाहे नानक थिर हर भगत है ते राखो मन माहे। भाई साहब भाई गुरदास जी उन्हां दी छत्तवीं वार है ना जेड़ी उहदे विच कुछ पौड़ियां मीणिया के संबंध में भाई साहब ने उचारण कीतियां। वह जो मीणिया की असी पौड़ी पढ़ने हैं तो एक पौड़ी दास के मन च आई अज बड़ी ढुकदी है शब्द की व्याख्या ले कि देखो जिथे मित्रता है ना उत्थे अंदर अपना आप वार देना चाहिए। सच एवे जे मित्र कह के बंदा मित्र नूं धोखा दिंदा यार मार करदा है उस बंदे नूं तां किते वी ढोई नहीं। बाबा फरीद साहब ने एक बचन कहा मैं उस पौड़ी की व्याख्या करना वह कहिंदे ने ओ मेरे मित्र तेरे तो कुछ नहीं लुकाया। हालां लोग कई वारी बंदा अपने भरावां तो लुका जांदा जे पुत्रां तो लुका जांदा है अपने रिश्तेदारां तो भी कई पर्दे रख जांदा है पर जदों दा जिगरी यार किते मिलदा है ना फिर अपना अंदर खोल के दसदा मेरे मित्रा मेरे घर विच आ कुछ वापरदा पिया ही। कहन लगे जेनू मित्र कह दिता जे मित्र तो भी पर्दे पा के रख लै कहन लगे शरीर क्यों ना कोलियों ते सड़ जाए जेड़ा मित्र कह के भी मित्र तो पर्दे रखदा। वो शलोक है फरीदा जे मैं हुंदा वारिया मित्तां आईड़िया वो मेरे मित्र तू आवे ते मैं तेरे तो परदे रखा। रब नू जदों कोई मित्र बनांदा है ना सच एवे रब बिल्कुल पर्दा नहीं रखदा। धन गुरु अर्जुन देव कहिंदे ने जिस दिन परमात्मा नू मित्र कह दिता उन्हें बूहे खोल के विखा दिते लैओ सिखा आ कुछ मेरे घर च पिया जिस दिन लोड़ पई उदन लै जांगे। मित्र नहीं लुकांदा। असी पढ़ने जन को प्रभ संगे असने हो साजनो तू मीत मेरा ग्रह तेरे सब के हो मान मांगू तान मांगू तन लक्ष्मी सुत देव च बचन पढ़ने। फिर मैं प्रकरण विच रहा बाबा जी कहने फरीदा जे मैं हुंदा वारिया मित्ता आहड़िया खेड़ा जले मजीठ ज्यो ऊपर अंगारा जिमें अंग्यार उत्ते मजीठ सड़दा है वह तन सड़ जाए जेड़ा अपने मित्र तो पर्दे रखदा है। इस तो अगली बेनती आ धन गुरु कलगीधर जी का जफरनामा पढ़ने ओदे विच एक शेर है सतगुरु ने मुखातब तां कीता औरंगजेब नूं क्योंकि जफरनामा वह फतेह की चिट्ठी कह वह जित की चिट्ठी कह कि जिस कलम नाल गुरदेव ने जफरनामा लिख के भेजिया मेरे गुरु दे कलम विचों निकले हुए अखरां की ताप भी ना झल सकिया ओदे अखर गुरदेव दे आंजो दे सीने नूं लग गए जिवें अणियाले तीर वजदे। कुरान शुरू हुंदी आपां पढ़ने बिस्मिल्ला रहमान रहीम इत्थों शुरू करने आपां बिस्मिल्ला रहमान रहीम ते जदों जफरनामा शुरू हुंदा है कदी उहदा पहला शेर पढ़ो कमाल करामात कायम करीम रजा बख्श राजक रिहा कुन रहीम ते दोनां नूं किते अर्थ करके देखो बिस्मिल्ला रहमान रहीम ओ रब रहम करन वाला है ओ रहीम है दया करन वाला है। ते गुरु कलगी तर पहला शेर कहिंदे ने कमाल करामात कायम करीम तेरिया अलौकिक करामाता ने मेरे वाहिगुरु तू कायम रहन वाला है तू बख्शिश करन वाला है कमाल करामात कायम करीम रजा बख्श राजिक रिहा कुन रहीम रजा का अर्थ हुंदा खुशी तू मैनु खुशी दे तू रिजक देन वाला है तू लोकां दे बंधन कटन वाला है। उहदे विच इक शेर है कि खमू मर्द बायद शवद सुखनवर पहलियां सत्रां ने खमू मर्द बायद शवद सुखनवर कहिंदे ने मर्द उह बंदा है सुखनवर दा सुखन दा अर्थ हुंदा बचन सुखनवर दा अर्थ हुंदा बचन का बली कौल दा पक्का। हमू मर्द बायद शब्द सुखनवर के मित्र सज्जन मर्द होवे जेड़ा अपने बचना दा पक्का होवे ते जेड़ा ढिड विच कुछ रखे ते जबान तो कुछ बोले। धन गुरु गोबिंद सिंह कहिंदे ने उह सच्चा मित्र नहीं हो सकता। हमू मर्द बायद शब्द सुखनवर ना शिकमे दिगर शिकमे दा अर्थ पेट ढिड दर दहाने दिगर दहाने मीन्स मूह हमू मर्द बाए दि शब्द सुखनवर ना शिकमे दिगर दर दहाने दिगर ਜੇ ਪੇਟ ਵਿੱਚ ਕੁਝ ਤੇ ਮੂੰਹ ਵਿੱਚ ਕੁਝ, ਅੰਦਰ ਕੁਝ ਤੇ ਬਾਹਰ ਕੁਝ। ਮਹਾਰਾਜ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ, ਇਹੋ ਜਿਹੇ ਲੋਕਾਂ ਤੋਂ ਜ਼ਿੰਦਗੀ ਚ ਬਚ ਕੇ ਰਵੀ। ਇੱਕ ਉਦਾਹਰਨ ਦੱਸ ਦੇ ਦੇ, ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਥੋੜਾ ਜਿਹਾ, ਸ਼ਾਇਦ ਪਰਸੋਂ, ਜਿਹੜਾ ਸੂਫੀਇਜ਼ਮ ਹੈ ਨਾ, ਸੂਫੀ ਜਿਨ੍ਹਾਂ ਨੂੰ ਆਪਾਂ ਕਹਿੰਦੇ, ਅਸਲ ਵਿੱਚ ਜਿੰਨੇ ਸੰਸਾਰ ਦੇ ਅਦਵੈਤਵਾਦੀ ਧਰਮ ਨੇ, ਉਹਨਾਂ ਵਿੱਚੋਂ ਸੂਫੀਇਜ਼ਮ ਵੀ ਐਸਾ ਮਿਲਦਾ ਜਿਹਦੇ ਵਿੱਚ ਦਵੈਤ ਨਹੀਂ ਮਿਲੇਗੀ। ਹਾਲਾਂ ਬਾਬਾ ਫਰੀਦ ਸਾਹਿਬ ਨੂੰ ਆਪਾਂ ਪੜ੍ਹਦੇ ਹਾਂ, ਠੀਕ ਹੈ, ਅਸੀਂ ਲੋਕ ਉਹਨਾਂ ਲਈ ਸੂਫੀ ਸ਼ਬਦ ਵਰਤਦੇ ਨੇ ਕਿ ਬਾਬਾ ਫਰੀਦ ਜੈਸੇ ਸੂਫੀ, ਪਰ ਅਸਲ ਵਿੱਚ ਉਹ ਸੱਚੇ ਮੁਸਲਮਾਨ ਨੇ। ਉਹ ਸੂਫੀ ਕਈ ਵਾਰੀ ਸ਼ਰ੍ਹਾਂ ਦੀਆਂ ਪਾਬੰਦੀਆਂ ਤੋਂ ਬਾਹਰ ਨਿਕਲ ਜਾਂਦਾ। ਜਿਵੇਂ ਬੁੱਲੇ ਨੇ ਕਿਹਾ ਕਿ ਭੱਠ ਨਮਾਜ਼ਾਂ, ਚਿੱਕੜ ਰੋਜੇ ਤੇ ਕਲਮੇ ਤੇ ਫਿਰ ਗਈ ਸ਼ਾਹੀ। ਭੱਠ ਨਮਾਜ਼ਾਂ, ਚਿੱਕੜ ਰੋਜੇ, ਕਲਮੇ ਤੇ ਫਿਰ ਗਈ ਸ਼ਾਹੀ, ਬੁੱਲੇ ਸ਼ਾਹ ਸ਼ੋ ਅੰਦਰੋਂ ਪਾਇਆ, ਭੁੱਲੀ ਫਿਰੇ ਲੁਕਾਈ। ਉਹਨੇ ਨਮਾਜ਼ਾਂ ਨੂੰ ਭੱਠ ਕਹਿ ਦਿੱਤਾ, ਪਰ ਜਿੱਦਣ ਬਾਬੇ ਫਰੀਦ ਨੂੰ ਪੜੋਗੇ, ਉਹ ਨਮਾਜ਼ ਨੂੰ ਭੱਠ ਨਹੀਂ ਕਹੇਗਾ। ਉਹ ਤਾਂ ਕਹਿੰਦਾ, ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਕੱਪ ਉਤਾਰ। ਪਰ ਉਹ ਸ਼ਰ੍ਹਾਂ ਵਿੱਚ ਰਹਿ ਕੇ, ਬਾਬਾ ਫਰੀਦ ਸੰਕੀਰਨਤਾ ਵਿੱਚ ਨਹੀਂ। ਜੇ ਉਹ ਸ਼ਰ੍ਹਾਂ ਵਿੱਚ ਜਿਹੜਾ ਮੁਸਲਮਾਨ ਨਹੀਂ, ਉਹਨੂੰ ਇਹ ਸ਼ਬਦ ਆਪਣੀ ਰਸਨਾ ਤੋਂ ਕਹਿੰਦੇ ਨੇ, ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਇਹਦਾ ਮਤਲਬ ਇੰਨੇ ਪੱਕੇ ਸ਼ਰ੍ਹਾਂ ਦੇ ਕਹਿੰਦੇ ਨੇ, ਉਹ ਬੇਨਿਵਾਜ ਸ਼ਬਦ ਕੁੱਤਿਆ ਵਰਤਿਆ। ਇਹ ਜ਼ਿੰਦਗੀ ਦੀ ਕੋਈ ਮਰਿਆਦਾ, ਰੀਤ ਦਾ ਅਰਥ ਮਰਿਆਦਾ ਚੰਗੀ ਨਹੀਂ ਤੇਰੀ। ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਤੂੰ ਆਉਂਦਾ ਨਹੀਂ ਨਮਾਜ਼ ਪੜ੍ਹਨ। ਪਰ ਉਹ ਸੰਕੀਰਨ ਨਹੀਂ, ਉਹ ਇੱਕ ਗੱਲ ਕਹਿੰਦੇ ਨੇ, ਜੇ ਰੱਬ ਨੂੰ ਪਾਣਾ ਚਾਹੁੰਦਾ ਤੇ ਇਹ ਗੱਲ ਚੇਤੇ ਰੱਖਣੀ, ਉਹ ਸ਼ਬਦ ਹੈ, ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ, ਜੇ ਤਉ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ। ਕਹੀਦਾ ਉਹ ਸਾਰਿਆਂ ਵਿੱਚ ਰੱਬ ਵੱਸਦਾ ਹੈ, ਜੇ ਰੱਬ ਨੂੰ ਪਾਉਣਾ ਚਾਹੁੰਦਾ ਤੇ ਕਿਸੇ ਦਿਲ ਨੂੰ ਢਾਈ ਨਾ, ਉਹਨਾਂ ਅੰਦਰ ਸਮਦ੍ਰਿਸ਼ਟੀ। ਮੈਂ ਜੋ ਦਾਸ ਬੇਨਤੀ ਕਰ ਰਿਹਾ, ਮਿੱਤਰਤਾ ਤੇ ਦੁਨੀਆ ਦਾ ਆ ਸੁੱਖ ਵਾਲੇ ਸਾਥੀ, ਸੂਫੀਆਂ ਦੇ ਅੰਦਰ ਮਨਸੂਰ ਹਿਲਾਸ ਦਾ ਨਾਮ ਬੜੀ ਅਕੀਦਤ ਨਾਲ ਲਿਆ ਜਾਂਦਾ ਹੈ। ਆਪ ਨਾਮ ਤੋਂ ਜਾਣੂ ਹੋ, ਮਨਸੂਰ ਨੂੰ ਜਦੋਂ ਕਈ ਵਾਰੀ ਅਸੀਂ ਪੜ੍ਹਦੇ ਹਾਂ, ਉਹਨੇ ਇੱਕ ਸੱਦ ਦਿੱਤੀ ਸੀ ਅਨਲ ਹੱਕ ਦੀ, ਤੇ ਮਨਸੂਰ ਉਹਨੂੰ ਸਜ਼ਾ ਦਿੱਤੀ ਗਈ। ਪਹਿਲਾਂ ਤਾਂ ਉਹਨੂੰ ਖਲੀਫੇ ਨੇ ਚੁਰਸਤੇ ਵਿੱਚ ਖੜਿਆ ਕਰਕੇ ਕਿਹਾ ਗਿਆ ਕਿ ਹਰ ਸ਼ਰਈ ਬੰਦਾ ਲੰਘਣ ਵਾਲਾ ਇਹਦੇ ਤਨ ਉੱਤੇ ਪੱਥਰ ਮਾਰੇ। ਹਾਲਾਂਕਿ ਉਹ ਬੰਦਾ ਬੜਾ ਵਿਭਾਗ ਸੀ, ਜਦੋਂ ਬੋਲਦਾ ਸੀ ਕੋਈ ਸਾਹਮਣੇ ਹੋਵੇ ਉਹਨੇ ਆਪਣੇ ਸ਼ਬਦ ਕਹੀ ਜਾਣੇ। ਉਹ ਤਾਂ ਇੱਕ ਗੱਲ ਕਹਿੰਦਾ ਸੀ ਕਿ ਨੀਅਤ ਨਾਲ ਇੱਕ ਪੈਰ ਸੰਸਾਰ ਤੋਂ ਨਿਰਲੇਪਤਾ ਦਾ ਪੱਟੋ ਤੇ ਅਗਲਾ ਪੈਰ ਰੱਬ ਦੀ ਦਰਗਾਹ ਵਿੱਚ ਹੋਵੇਗਾ। ਇੱਕ ਪੈਰ ਨੀਅਤ ਨਾਲ ਨਿਰਲੇਪਤਾ ਤੋਂ ਪੱਟੋ, ਅਗਲਾ ਪੈਰ ਅੱਲਾਹ ਦੇ ਘਰ ਵਿੱਚ ਹੋਵੇਗਾ। ਉਹ ਕਹਿੰਦਾ ਸੀ ਦੋ ਕਦਮਾਂ ਦਾ ਰਸਤਾ ਹੈ, ਇਹਨੂੰ ਛੱਡ ਤੇ ਉਹਦੇ ਵਿੱਚ ਪ੍ਰਵੇਸ਼ ਕਰ। ਉਹਨੂੰ ਸੰਗਸਾਰ ਪੱਥਰ ਮਾਰਨ ਦਾ ਹੁਕਮ ਦਿੱਤਾ ਗਿਆ ਤੇ ਮਨਸੂਰ ਬੈਠਾ ਹੈ ਤੇ ਲੰਘਦੇ ਹੋਏ ਲੋਕ ਉਹਦੇ ਤੇ ਪੱਥਰ ਮਾਰਦੇ। ਜਿਹੜਾ ਆਉਂਦਾ ਉਹਨੂੰ ਸੰਗਸਾਰ ਕਰਦਾ, ਪੱਥਰ ਮਾਰਦਾ ਤੇ ਅਚਨਚੇਤ ਉਹਦਾ ਇੱਕ ਪਰਮ ਮਿੱਤਰ ਅੰਦਰ ਦਾ ਭੇਦੀ, ਜਿਹਨੂੰ ਮਨਸੂਰ ਦੀ ਜ਼ਿੰਦਗੀ ਦੇ ਰਾਜ਼ ਦਾ ਪਤਾ ਸੀ, ਉਹ ਜਦੋਂ ਲੰਘਿਆ ਮਨ ਚ ਆਇਆ ਮਨਾ ਕਿ ਸ਼ਰ੍ਹਾਂ ਮੁਤਾਬਕ ਹੁਕਮ ਦਿੱਤਾ ਗਿਆ ਇਹਨੂੰ ਪੱਥਰ ਮਾਰਨੇ ਨੇ, ਪਰ ਇਹ ਬੰਦਾ ਅੰਦਰੋਂ ਪਹੁੰਚਿਆ, ਜੇ ਮੈਂ ਪੱਥਰ ਨਾ ਮਾਰਿਆ ਤੇ ਮੈਨੂੰ ਲੋਕ ਸ਼ਰ੍ਹਾਂ ਦੇ ਵਿਰੋਧ ਵੀ ਸਮਝਣਗੇ। ਉਹਨੇ ਕਿਹਾ ਚਲੋ ਮੈਂ ਮਾਰਨ ਵਾਲਿਆਂ ਦੀ ਕਤਾਰ ਵੀ ਤਾਂ ਲੱਗ ਜਾਣਾ, ਮੈਂ ਪੱਥਰ ਨਹੀਂ ਮਾਰਾਂਗਾ, ਮੈਂ ਇਹਨੂੰ ਫੁੱਲ ਮਾਰ ਦਿਆਂਗਾ। ਉਹਨੇ ਚਮੇਲੀ ਦੇ ਫੁੱਲ ਲਏ ਜੀ, ਉਹ ਫੁੱਲ ਲੈ ਸ਼ਿਬਲੀ ਨੇ, ਤੇ ਜਦੋਂ ਮਨਸੂਰ ਕੋਲ ਆਇਆ ਉਹਨੇ ਆਪਣੇ ਖੱਤ ਵਿੱਚੋਂ ਫੁੱਲ ਕੱਢ ਕੇ ਮਨਸੂਰ ਨੂੰ ਫੁੱਲ ਮਾਰੇ ਤੇ ਕਹਿੰਦੇ ਨੇ ਚੁਰਸਤੇ ਵਿੱਚ ਕਈ ਦਿਨਾਂ ਦਾ ਪੱਥਰ ਖਾਣ ਵਾਲਾ ਦਰਵੇਸ਼ ਇੱਕੋ ਦਮ ਉੱਠਿਆ ਤੇ ਉੱਚੀ ਸਾਰੀ ਕੂਕ ਭਰ ਕੇ ਦਰਦ ਭਰੀ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਸ਼ਿਵਲੀ ਰੋ ਗਿਆ, ਮਿੱਤਰ ਤਾਂ ਸਨ। ਉਹ ਕਹਿੰਦਾ ਦਰਵੇਸ਼ ਬਾਬਾ ਕਿ ਇੰਨੇ ਦਿਨ ਹੋ ਗਏ ਕਿ ਤੇਰੇ ਤਨ ਤੇ ਪੱਥਰ ਵੱਜਦੇ ਰਹੇ, ਤੂੰ ਹੱਸਦਾ ਰਿਹਾ, ਮੁਸ਼ਕਰਾਉਂਦਾ ਰਿਹਾ, ਤੂੰ ਰੋਇਆ ਨਹੀਂ। ਅੱਜ ਤੇਰੀ ਖੂਕ ਕਿਉਂ ਅੰਦਰੋਂ ਨਿਕਲੀ? ਉਹ ਕਹਿੰਦਾ ਜਿਹੜੇ ਪੱਥਰ ਮਾਰਦੇ ਨੇ ਇਹ ਵਿਚਾਰੇ ਬੱਚਿਆਂ ਦੀ ਤਰ੍ਹਾਂ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਰੱਬ ਦੇ ਘਰ ਦੀ ਖੇਡ ਕੀ ਹੈ। ਜਿਹੜੇ ਪੱਥਰ ਮਾਰਦੇ ਨੇ ਇਹ ਅਣਜਾਣ ਨੇ। ਮੈਂ ਤਾਂ ਹੱਸਣਾ ਵਾ ਇਹਨਾਂ ਦੇ ਪੱਥਰ ਵੱਜਦੇ ਦੇਖ ਕੇ, ਯਾ ਅੱਲਾਹ ਕੈਸੀ ਖੇਡ ਵਿੱਚ ਆਈ ਆ, ਜਿਹੜਾ ਤੇਰੇ ਨਾਲ ਗੱਲਾਂ ਕਰਦਾ ਉਹਨੂੰ ਪੱਥਰ ਉਹ ਮਾਰਦੇ ਪਏ ਨੇ, ਪਰ ਮਾਰਦੇ ਤਾਂ ਤੇਰੇ ਨਾਮ ਤੇ ਪਏ ਨੇ ਨਾ। ਆਖਰ ਇਹ ਬੱਚੇ ਨੇ, ਇਹਨਾਂ ਨੂੰ ਸਮਝ ਕੋਈ ਨਹੀਂ ਤੇਰੇ ਅੰਦਰ ਦੇ ਭੇਦਾਂ ਦੀ। ਕਹਿੰਦਾ ਇਹਨਾਂ ਕਰਕੇ ਮੈਂ ਰੋਇਆ ਨਹੀਂ। ਤੇ ਸ਼ਿਵਲੀ ਪੁੱਛਦਾ ਰੋਇਆ ਕਿਉਂ? ਉਹ ਕਹਿੰਦਾ ਤੂੰ ਮੇਰਾ ਮਿੱਤਰ ਹੈ, ਤੂੰ ਮੇਰੇ ਅੰਦਰ ਦਾ ਰਾਜ਼ਦਾਰ ਹੈ, ਤੈਨੂੰ ਪਤਾ ਮੈਂ ਕਿਸ ਅਵਸਥਾ ਵਿੱਚ ਚੱਲਣਾ। ਉਹ ਸੱਜਣਾ ਤੂੰ ਵੀ ਸ਼ਰ੍ਹਾਂ ਤੋਂ ਡਰਦਾ ਹੋਇਆ ਮਾਰਨ ਵਾਲਿਆਂ ਵਿੱਚ ਹੀ ਸ਼ਾਮਿਲ ਹੋ ਕੇ ਆਇਆ। ਇਹ ਗੱਲ ਵੱਖਰੀ ਕਿ ਤੂੰ ਪੱਥਰ ਦੀ ਤਾਂ ਤੇ ਫੁੱਲ ਮਾਰੇ, ਪਰ ਮਾਰੇ ਤਾਂ ਹੈ ਨਾ। ਉੱਥੇ ਉਹਨੇ ਬੜੀ ਸੋਹਣੀ ਜਦੋਂ ਗੱਲ ਕਹੀ, ਬੇਨਤੀ ਸਮਝੀ, ਫਿਰ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਇਆ। ਉਹ ਕਹਿੰਦਾ ਲੋਕ ਗੈਰੋਂ ਕੀ ਬਾਤ ਕਰਤੇ ਹੈ, ਲੋਕ ਗੈਰੋਂ ਕੀ ਬਾਤ ਕਰਤੇ ਹੈ, ਹਮਨੇ ਆਪਣੇ ਵੀ ਆਜ਼ਮਾਏ ਹੈ, ਲੋਕ ਕਾਂਟੋਂ ਸੇ ਬਚ ਕੇ ਚਲਤੇ ਹੈ, ਹਮਨੇ ਫੂਲੋਂ ਸੇ ਜ਼ਖਮ ਖਾਏ। ਲੋਕ ਕਾਂਟੋਂ ਸੇ ਬਚ ਕੇ ਚਲਤੇ ਹੈ, ਹਮਨੇ ਫੂਲੋਂ ਸੇ ਜ਼ਖਮ ਖਾਏ ਹੈ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੇ ਮਿੱਤਰ, ਮਨ ਚ ਪੱਕੀ ਗੰਢ ਬਣ ਲੈ, ਇਹ ਸਭ ਕਾਫਲਾ ਸੁੱਖ ਵਾਲਿਆਂ ਦਾ। ਮੈਂ ਪ੍ਰਕਰਨ ਵੀ ਚਾਹਵਾਂ ਭਾਈ ਗੁਰਦਾਸ ਸਾਹਿਬ ਦੀ ਪੌੜੀ ਕਹਿ ਕੇ ਅੱਗੇ ਤੁਰਨੇ, ਉਹਨਾਂ ਦੇ ਚਾਰ ਪੰਜ ਸਤਰਾਂ ਨੇ। ਭਾਈ ਸਾਹਿਬ ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਹੱਸ ਕੇ ਮਿੱਤਰ ਕਹਿੰਦਾ ਪਿਆ ਉਹਦਾ ਦਿਲ ਵੀ ਮਿੱਤਰਤਾ ਕਰਦਾ ਹੋਵੇ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬਾਹਰੋਂ ਤੇਰੇ ਨਾਲ ਨਿਭਾਉਣ ਦੇ ਦਾਅਵੇ ਕਰਦਾ ਉਹ ਅੰਦਰੋਂ ਵੀ ਇਮਾਨਦਾਰ ਹੋਵੇ। ਉਹਨਾਂ ਨੇ ਚਾਰ ਪੰਜ ਪ੍ਰਮਾਣ ਦਿੱਤੇ ਨੇ। ਗੁਰਬਾਣੀ ਵਿੱਚ ਇੱਕ ਸ਼ਬਦ ਹਰ ਚੰਦੌਰੀ ਆਉਂਦਾ ਹੈ, ਇਹਦੇ ਸੌਖੇ ਜਿਹਾ ਅਰਥ ਕਰਨੇ ਹੋਣ ਧੂਵੇਂ ਦਾ ਬਣਿਆ ਹੋਇਆ ਆਕਾਰ ਕਰ ਲਈਏ। ਕਈ ਵਾਰੀ ਤੁਸੀਂ ਦੇਖੋਗੇ ਬੱਦਲ ਬਣੇ ਹੁੰਦੇ ਨੇ, ਤੇ ਬੱਦਲਾਂ ਦੇ ਵਿੱਚ ਕਿਤੇ ਕਈ ਵਾਰੀ ਹਾਥੀ ਦੀ ਸ਼ਕਲ, ਘੋੜੇ ਦੀ ਸ਼ਕਲ, ਸਮਝਣ ਲਈ ਮੈਂ ਅਰਥ ਲੈ ਰਿਹਾ। ਕਈ ਵਾਰੀ ਇੰਝ ਲੱਗਦਾ ਜਿਵੇਂ ਘਰ ਬਣਿਆ, ਪਰ ਬੱਦਲਾਂ ਵਿੱਚੋਂ ਦਿਸਦਾ ਹੋਇਆ ਘਰ, ਉਹਦਾ ਕਦੀ ਕੋਈ ਵਸਨੀਕ ਨਹੀਂ ਬਣਿਆ, ਉਹਦੇ ਵਿੱਚ ਕੋਈ ਰਿਹਾ ਨਹੀਂ। ਧੂੰ ਨਿਕਲਦਾ ਤੇ ਧੂੰਵੇਂ ਵਿੱਚੋਂ ਵੀ ਕਈ ਵਾਰੀ ਸ਼ਕਲਾਂ ਬਣਨ ਲੱਗ ਪੈਂਦੀਆਂ ਨੇ, ਅੱਖਾਂ ਆਪਣੇ ਆਪ ਸ਼ਕਲ ਬਣਾਉਂਦੀਆਂ ਨੇ, ਪਰ ਜਿਹੜੀ ਸ਼ਕਲ ਦਿਸਦੀ ਪਈ ਹੈ ਅਸਲੀਅਤ ਵਿੱਚ ਉਹ ਹੈ ਨਹੀਂ। ਦੂਸਰੀ ਬੇਨਤੀ ਕਰਾਂ ਕਿ ਕਦੀ ਤੁਸੀਂ ਦੇਖੋ ਗਰਮੀ ਪੈਂਦੀ ਹੋਵੇ ਤੇ ਦੂਰ ਉਹ ਸੜਕ ਉੱਤੇ ਇੰਜ ਲੱਗਦਾ ਜਿਵੇਂ ਪਾਣੀ ਦੀਆਂ ਲਹਿਰਾਂ, ਪਾਣੀ ਦੀਆਂ ਛੱਲਾਂ ਸਾਡੇ ਵੱਲ ਆ ਰਹੀਆਂ, ਚਮਕਦਾ ਹੋਇਆ ਪਾਣੀ ਸਾਡੇ ਵੱਲ ਆ ਰਿਹਾ, ਪਰ ਜਿਉਂ ਜਿਉਂ ਨਜ਼ਦੀਕ ਜਾਓਗੇ ਉਹ ਪਾਣੀ ਨਹੀਂ, ਉਹ ਸੜਕ ਵਿੱਚੋਂ ਨਿਕਲਦੀ ਹੋਈ ਅੱਗ ਹੈ। ਇਹੀ ਕਾਰਨ ਕਿ ਮਿਰਗ ਜਦੋਂ ਕਿਤੇ ਚਮਕਦੀ ਰੇਤ ਨੂੰ ਪਾਣੀ ਸਮਝਦਾ ਹੈ, ਪਾਣੀ ਤੇ ਭਰੋਸਾ ਕਰਕੇ ਉਹ ਦੌੜਦਾ ਹੈ, ਤੇ ਸਾਰਾ ਦਿਨ ਚਮਕ ਉਹਦੇ ਤੋਂ ਅੱਗੇ ਅੱਗੇ ਜਾਈ ਜਾਂਦੀ ਏ, ਉਹ ਪਾਣੀ ਜਾਣ ਕੇ ਪਿੱਛੇ ਤੁਰਿਆ ਰਹਿੰਦਾ ਹੈ। ਪਤਾ ਹੀ ਉਦੋਂ ਲੱਗਦਾ ਜਦੋਂ ਚਮਕ ਪਾਣੀ ਦੀ ਥਾਂ ਤੇ ਉਹਨੂੰ ਮੌਤ ਦੇ ਦਿੰਦੀ ਹੈ। ਦਿਸਦੀ ਚਮਕ ਹੈ ਪਰ ਖੈ ਚਮਕਦੀ ਰੇਤ ਪਾਣੀ ਦੀ ਪ੍ਰਤੀਤ ਹੁੰਦੀ ਹੈ, ਪਾਣੀ ਖੈ ਨਹੀਂ, ਸੜਦਾ ਬਲਦਾ ਰੇਤਾ ਖੈ। ਹਰ ਚੰਦੌਰੀ ਨਜ਼ਰ ਆਉਂਦੀ ਹੈ ਪਰ ਰਹਿੰਦਾ ਕੋਈ ਨਹੀਂ। ਉਹ ਗੁਰੂ ਕੇ ਸਿੱਖੋ ਆ ਰੁੱਖ ਹੈ, ਸੂਰਜ ਚੜਿਆ ਤੇ ਛਾਂ ਪੱਛਮ ਵਾਲੇ ਪਾਸੇ ਵੇ, ਤੇ ਜੇ ਛਾਂ ਤੇ ਭਰੋਸਾ ਕਰਕੇ ਕਹੀਏ ਜਿੱਥੇ ਮੈਨੂੰ ਛਾਂ ਦਿਸ ਰਹੀ ਹੈ ਸਾਰਾ ਦਿਨ ਇਹਨੇ ਰਹਿਣਾ, ਉਹ ਨਹੀਂ, ਤੇਰੇ ਦੇਖਦਿਆਂ ਦੇਖਦਿਆਂ ਮੰਜੇ ਤੇਰੇ ਤੇ ਧੁੱਪ ਆ ਜਾਣੀ ਹੈ ਤੇ ਛਾਂ ਨੇ ਤੇਰਾ ਸਾਥ ਛੱਡ ਜਾਣਾ। ਜੋ ਦਿਸਦਾ ਉਹ ਹਰ ਅਸਲੀਅਤ ਨਹੀਂ ਹੋ ਸਕਦੀ। ਮੈਂ ਬੇਨਤੀ ਇੱਥੋਂ ਸ਼ੁਰੂ ਕੀਤੀ ਹੈ ਕਿ ਜੋ ਸੱਜਣ ਮਿੱਤਰ ਪਰਿਵਾਰ ਸੰਸਾਰ ਦਿਸਦਾ ਉਹ ਚਮਕਦਾ ਹੋਇਆ ਸੰਸਾਰ ਜ਼ਰੂਰੀ ਨਹੀਂ, ਜੋ ਕੋਈ ਦਿਸ ਰਿਹਾ ਅਸਲੀਅਤ ਵੀ ਹੋਵੇ। ਫਿਰ ਸ਼ਬਦ ਕਹਾਂ ਕਿ ਹਰ ਚੰਦੌਰੀ ਦਿਸਦੀ ਹੈ ਪਰ ਰਹਿੰਦਾ ਕੋਈ ਨਹੀਂ, ਚਮਕਦੀ ਰੇਤ ਪਾਣੀ ਲੱਗਦੀ ਹੈ ਪਰ ਬੂੰਦ ਪਾਣੀ ਦੀ ਬਣੀ ਕਦੀ ਨਹੀਂ, ਰੁੱਖ ਦੀ ਛਾਂ ਠੰਡ ਜ਼ਰੂਰ ਦਿੰਦੀ ਏ ਪਰ ਟਿਕਦੀ, ਇਹ ਵੀ ਨਹੀਂ ਭਰੋਸਾ ਇਹਦਾ ਵੀ ਨਾ ਕਰੀ। ਸੁਪਨੇ ਵਿੱਚ ਬੰਦਾ ਰਾਜਾ ਬਣ ਜਾਂਦਾ ਤੇ ਸੁਪਨੇ ਦੇ ਰਾਜ ਦਾ ਕੀ ਭਰੋਸਾ ਕਿ ਸਵੇਰੇ ਦਿਨ ਚੜ੍ਹਦਾ ਤੇ ਉਸੇ ਝੌਂਪੜੀ ਵਿੱਚ ਫਿਰ ਪਿਆ ਹੁੰਦਾ। ਕਦੀ ਤੁਸੀਂ ਦੇਖੋ ਪੁਰਾਣੇ ਸਮੇਂ, ਅੱਜ ਵੀ ਕਈ ਵਾਰੀ ਮਦਾਰੀ ਵਾਲੇ ਮਿਲਦੇ ਨੇ, ਬਾਜ਼ੀਗਰ ਮਿਲਦੇ, ਉਹ ਚੁਰਸਤੇ ਵਿੱਚ ਲੋਕਾਂ ਨੂੰ ਇਕੱਠਿਆਂ ਕਰ ਲੈਂਦਾ ਤੇ ਆਪਣੇ ਵੱਲੋਂ ਆਪਣੀ ਕਲਾ ਨਾਲ ਕਈ ਚੀਜ਼ਾਂ ਕੱਢਦਾ, ਕਦੀ ਕੱਪੜੇ ਕੱਢ ਦਿੰਦਾ, ਕਦੀ ਵਸਤਰ ਕੱਢ ਦਿੰਦਾ, ਕਦੀ ਆਪਣੇ ਵੱਲੋਂ ਇੱਥੋਂ ਤੱਕ ਕਿ ਨਿੱਕੇ ਨਿੱਕੇ ਨਿਆਣਿਆਂ ਦੇ ਅੰਗਾਂ ਵਿੱਚੋਂ ਸਿੱਕਿਆਂ ਦੀ ਝੜੀ ਲਾ ਦਿੰਦਾ ਹੈ, ਸਿੱਕਿਆਂ ਨੂੰ ਭਰ ਦਿੰਦਾ ਡੱਬੇ। ਕਈ ਦੇਖੋ ਰੇਡੀਓ ਕੱਢ ਕੇ ਗਾਣਾ ਵੀ ਸੁਣਾ ਦਿੰਦੇ ਸਨ। ਹੁਣ ਕਿੰਨਾ ਸਮਾਂ ਉਹਨੇ ਖੇਡ ਦਿਖਾਈ, ਕੱਪੜੇ ਭਾਂਡੇ ਇਲੈਕਟ੍ਰੋਨਿਕ ਚੀਜ਼ਾਂ ਵੀ ਕੱਢ ਦਿੱਤੀਆਂ, ਪਰ ਜਦੋਂ ਖੇਡ ਮੁੱਕੀ ਨਾ ਤੇ ਉਹ ਕਹਿੰਦਾ ਲੰਘਣ ਵਾਲਿਓ, ਕੋਈ ਟਕਾ, ਕੋਈ ਧੇਲੀ, ਕੋਈ ਚਵਾਨੀ, ਕੋਈ ਠਿਆਨੀ, ਕੋਈ ਰੁਪਈਆ ਮੈਨੂੰ ਜ਼ਰੂਰ ਦੇ ਕੇ ਜਾਇਓ। ਜੇ ਕਈ ਉਹ ਬੰਦਿਆ ਤੂੰ ਚੁਰਸਤੇ ਵਿੱਚ ਬਿਨਾਂ ਕੁਛ ਕੰਮ ਕੀਤਿਆਂ ਆਪਣੀ ਕਲਾ ਨਾਲ ਤੂੰ ਬਰਤਨ ਤੂੰ ਕੱਪੜੇ ਬਾਹਰ ਕੱਢ ਸਕਣਾ ਤੇ ਪਰਤ ਕੇ ਮੰਗਤਾ ਬਣ ਕੇ ਮੰਗਣਾ ਕਿਉਂ ਹੈ? ਉਹ ਕਹਿੰਦਾ ਨਹੀਂ ਲੋਕੋ, ਇਹ ਜੋ ਕੋਈ ਦਿਖਾਇਆ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ, ਪਰ ਅਸਲੀਅਤ ਵਿੱਚ ਮੇਰੇ ਕਿਸੇ ਵੀ ਕੰਮ ਨਹੀਂ। ਭਾਈ ਸਾਹਿਬ ਨੇ ਬੜੇ ਕਮਾਲ ਦਾ ਬਚਨ ਕਿਹਾ। ਉਹ ਕਹਿੰਦੇ ਨੇ ਹਰ ਚੰਦੌਰੀ ਤੇ ਭਰੋਸਾ ਨਾ ਕਰੀ, ਉਹ ਦਿਸ ਦੀ ਕੁਝ ਖੈ ਤੇ ਅਸਲੀਅਤ ਕੁਝ ਖੈ। ਯਾਦ ਰੱਖ ਕਿ ਚਮਕ ਦੀ ਰੇਸ ਤੇ ਯਕੀਨ ਨਾ ਕਰੀ, ਚਮਕ ਪਾਣੀ ਦਿਸਦੀ ਹੈ ਪਰ ਖੈ ਅੱਗ। ਰੁੱਖ ਦੀ ਛਾਂ ਤੇ ਭਰੋਸਾ ਨਾ ਕਰੀ, ਇਹਨੇ ਤੇਰੇ ਮੰਜੇ ਨੂੰ ਇੱਕ ਖਿੰਨ ਵਿੱਚ ਧੁੱਪ ਵਿੱਚ ਕਰ ਦੇਣਾ, ਤੇਰਾ ਸਾਥ ਛੱਡ ਜਾਏਗੀ। ਸੁਪਨੇ ਦੇ ਕਮਾਏ ਕੋਈ ਰਾਜ ਉਹਨਾਂ ਤੇ ਯਕੀਨ ਨਾ ਕਰੀ, ਆਪਣੀ ਕਿਤੇ ਕੁੱਲੀ ਨੂੰ ਫੂਕ ਨਾ ਦੇਈ ਰਾਤ ਦਾ ਸੁਪਨਾ ਦੇਖ ਕੇ ਮੈਂ ਮੰਤਰੀ ਬਣ ਗਿਆ ਵਾਂ। ਕਿਤੇ ਪਦਵੀ ਉੱਚੀ ਸੁਪਨੇ ਚ ਆਏ ਤੇ ਜੋ ਕੋਈ ਤੇਰੇ ਪੱਲੇ ਵੇ ਉਹਨੂੰ ਨਾ ਫੂਕ ਦੇਈ। ਸੁਪਨਾ ਸਦੀਵ ਸੱਚ ਨਹੀਂ, ਉਹ ਬਾਜ਼ੀਗਰ ਦੀ ਖੇਡ ਵੇਖਣ ਨੂੰ ਇਹ ਤੱਤ ਕੁਛ ਨਹੀਂ। ਆ ਜੋ ਕੁਝ ਮੇਰੇ ਪ੍ਰੀਤਮ ਤੂੰ ਦੁਨੀਆਂ ਵਿੱਚ ਆਪਣਾ ਦੇਖਣਾ ਪਿਆ, ਇਹ ਵੇਖਣ ਨੂੰ ਹੀ ਚੰਗਾ ਲੱਗਦਾ, ਜਿੱਦਣ ਵਰਤਨ ਵਿੱਚ ਆਇਆ ਉਦਣ ਕੋਈ ਵੀ ਤੇਰਾ ਨਹੀਂ। ਭਾਈ ਸਾਹਿਬ ਦੀ ਪੌੜੀ ਹੈ ਕਿ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ। ਪੰਜਾਬੀ ਦੀਆਂ ਸਤਰਾਂ ਨੇ ਅਰਥ ਆਪਾਂ ਕਰ ਦਿੱਤੇ ਨੇ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾਂ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾਂ, ਸੁਪਨੇ ਰਾਜ ਕਮਾਈਐ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹੇ ਥਿਰ ਪੂਜਾ ਕਿਉਂ ਆਸਾ। ਉਹ ਕਹਿੰਦੇ ਨੇ ਬਾਜ਼ੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ, ਰਲੇ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸਾ। ਸਿਰਫ ਅੱਜ ਗੁਰਦੇਵ ਨੇ ਜਿਹੜੇ ਬਚਨ ਕਹੇ ਉਹ ਪਹਿਲੀਆਂ ਤੁਕਾਂ, ਫਿਰ ਅਸੀਂ ਚਾਰੇ ਤੁਕਾਂ ਪੜ੍ਹ ਲਈਏ ਕਿ ਪ੍ਰੀਤਮ ਜਾਣ ਲਿਖੋ ਮਨ ਮਾਹੀ, ਉਹ ਮੇਰੇ ਪਿਆਰੇ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਸਾਡੀ ਨੂੰ। ਆਪਣੇ ਸੁੱਖ ਸੋ ਹੀ ਜਗ ਫਾਂਦਿਓ, ਪ੍ਰੀਤਮ ਜਾਣ ਲਿਖੋ ਮਨ ਮਾਹੀ, ਆਪਣੇ ਸੁੱਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਮਹਾਰਾਜ ਮੇਰੇ ਇੰਨੇ ਨੇ, ਕਹਿੰਦੇ ਸੁੱਖ ਦੀ ਲਿਸਟ ਹੈ, ਦੁੱਖ ਦੀ ਕੋਈ ਨਹੀਂ। ਦੁੱਖ ਦੀ ਕੋਈ ਨਹੀਂ ਜੇ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ਼ ਕੇ ਰਹਿ। ਸੁੱਖ ਵਿੱਚ ਚਾਰ ਚਵੇਰੇ ਝੁਰਮਟ ਪਾਣਗੇ, ਪਰ ਜਿਸ ਵੇਲੇ ਦੁੱਖ ਹੁੰਦਾ ਕੋਈ ਵੀ ਨੇੜੇ ਟੁੱਕਦਾ ਨਹੀਂ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਜਿਤ ਕੇ ਰਹਿ। ਵਿਪਤ ਪਰੀ ਸਭ ਕੀ ਸੰਗ ਛਾੜਤ, ਕੋਊ ਨਾ ਆਵਤ ਨੇਰੇ। ਗੁਰਮੁਖੋ, ਇਕੱਲੀ ਧਨ ਦੀ ਮੁਸੀਬਤ ਨਹੀਂ, ਕਈ ਤਰ੍ਹਾਂ ਦੀਆਂ ਮੁਸੀਬਤਾਂ ਆ ਪੈਂਦੀਆਂ ਨੇ। ਜਿੰਨੀ ਦੇਰ ਤੱਕ ਰੁਪਈਏ ਨੇ, ਸੱਚ ਇਹ ਲੋਕ ਤੁਹਾਡੇ ਨਾਲ ਸੰਬੰਧ ਬਣਾਉਣਗੇ, ਪਦਵੀ ਹੈ ਤੇ ਸੰਬੰਧ ਬਣਾਉਣਗੇ, ਜੇ ਪ੍ਰਭਤਾ ਹੈ ਤੇ ਸੰਬੰਧ ਬਣਾਉਣਗੇ, ਤੇ ਜਿਸ ਦਿਨ ਰੁਪਈਆ ਪ੍ਰਭਤਾ ਸੰਸਾਰ ਦਾ ਸੁੱਖ ਚਲਾ ਜਾਏ ਤੇ ਜਿਹੜੇ ਲੋਕ ਢੁੱਕ ਢੱਕ ਕੇ ਕੋਲ ਬਹਿੰਦੇ ਸਨ ਉਹ ਘਰ ਫੇਰਾ ਮਾਰਨਾ ਵੀ ਬੰਦ ਕਰ ਜਾਂਦੇ। ਤੁਸੀਂ ਦੇਖਦੇ ਹੋ ਆ ਜਦੋਂ ਇਲੈਕਸ਼ਨ ਹੁੰਦੀ ਹੈ ਨਾ, ਜਿਹੜੇ ਬੰਦੇ ਜਿੱਤ ਜਾਂਦੇ ਨੇ ਉਹਨਾਂ ਘਰ ਪਟਾਕੇ ਵੱਜਦੇ, ਜਿਹਨਾਂ ਵੋਟ ਨਹੀਂ ਪਾਈ ਹੁੰਦੀ ਉਹ ਵੀ ਹਾਰ ਪਾਉਣ ਲੱਗ ਪੈਂਦੇ ਨੇ, ਅਸਾਂ ਤੈਨੂੰ ਹੀ ਪਾਈ ਸੀ, ਉਹ ਸੁੱਖ ਆ ਗਿਆ ਨਾ। ਤੇ ਜਿਹੜਾ ਵਿਚਾਰਾ ਹਾਰਿਆ ਹੁੰਦਾ ਉਹਦੇ ਘਰ ਇੱਕੋ ਦਾ ਜਾਂ ਪੀਏ ਬੈਠਾ ਹੁੰਦਾ, ਕਾਪੀ ਲੈ ਕੇ ਜਾਂ ਸਿਰ ਫੜ ਕੇ ਬੈਠਾ ਹੁੰਦਾ, ਉਹ ਉਦੋਂ ਹੀ ਪਤਾ ਲੱਗ ਜਾਂਦਾ ਬੰਦਿਆ ਜਿਹਨਾਂ ਨੇ ਤੈਨੂੰ ਵੋਟਾਂ ਪਾਈਆਂ ਉਹ ਵੀ ਪਟਾਕੇ ਉੱਧਰ ਚਲਾਉਂਦੇ ਪਏ ਨੇ ਜਿਹੜਾ ਜਿੱਤ ਗਿਆ। ਕੋਈ ਨਹੀਂ ਜੇ ਕਿਸੇ ਦਾ ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ਼ ਕੇ ਰਹਿ। ਵਿਪਤ ਪਰੀ ਧਨ ਚਲਾ ਜਾਏ, ਪਦਵੀ ਚਲੀ ਜਾਏ, ਕੋਈ ਨੇੜੇ ਨਹੀਂ ਆਉਂਦਾ। ਈਵਨ ਇੱਥੋਂ ਤੱਕ ਖਿਮਾ ਕਰਿਓ, ਜਦੋਂ ਬੰਦਾ ਬਿਮਾਰ ਹੋ ਜਾਏ, ਇੱਕ ਦਿਨ ਰਿਸ਼ਤੇਦਾਰ ਆਉਣਗੇ, ਦੋ ਦਿਨ ਹਸਪਤਾਲ ਆਉਣਗੇ, ਚਾਰ ਦਿਨ ਆਉਣਗੇ, ਇੱਕ ਦਿਨ ਐਸਾ ਆ ਜਾਂਦਾ ਪੁੱਤਰ ਧੀਆਂ ਤੇ ਨੂੰਹਾਂ ਵੀ ਕਹਿਣ ਲੱਗ ਪੈਂਦੀਆਂ ਨੇ ਹੁਣ ਤਾਂ ਪਤਾ ਨਹੀਂ ਇਹਨਾਂ ਕਿੰਨਾ ਕੁ ਦੇਰ ਇਸ ਤਰ੍ਹਾਂ ਰਹਿਣਾ ਹੈ। ਇੱਕੋ ਹੀ ਅਰਦਾਸ ਕਰੋ ਇਹਨਾਂ ਲਈ, ਉਹ ਦਬਵੀਂ ਜਵਾਨ ਤੇ ਹੀ ਕਹਿੰਦੇ ਨੇ ਮਰ ਜਾ, ਹੋਰ ਮੂੰਹ ਖੋਲਦੇ ਨਹੀਂ, ਡਰਦੇ ਮਾਰੇ। ਸੱਚੀ ਗੱਲ, ਉਹ ਦਬਵੀਂ ਜਵਾਨ ਤੇ ਕਹਿੰਦੇ ਨੇ ਬਾਬਾ ਜਾਏ ਸਾਨੂੰ ਸਿਆਪਾ ਪਾਇਆ, ਦੁਕਾਨ ਵੀ ਨਹੀਂ ਖੁੱਲਦੀ, ਖੇਤਾਂ ਤੋਂ ਵੀ ਰਹਿ ਗਏ। ਉਹ ਬੰਦਿਆ ਦੇਖ ਹੋਏ, ਆ ਜਿਹਨਾਂ ਨੂੰ ਤੂੰ ਜਨਮ ਦਿੱਤਾ
ਜਿਨ੍ਹਾਂ ਤੂੰ ਪਾਲਿਆ, ਜਿਨ੍ਹਾਂ ਲਈ ਤੂੰ ਆਪਣਾ ਸਰੀਰ ਕੋਹ ਸੁੱਟਿਆ, ਅੱਜ ਤੇਰਾ ਸਰੀਰ ਦੁੱਖ ਵਿੱਚ ਆਏ, ਸੱਚ ਐਵੇਂ 2 ਘੰਟੇ ਹਸਪਤਾਲ ਵੀ ਤੇਰੇ ਕੋਲ ਬੈਠਣ ਨੂੰ ਕੋਈ ਤਿਆਰ ਨਹੀਂ। ਮਹਾਰਾਜ ਕਹਿੰਦੇ ਨੇ ਫਿਰ ਮੇਰੇ ਮਨਾ ਸਮਝ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸਕੇ ਰਹਿ, ਵਿਪਤ ਭਰੀ ਸਭ ਹੀ ਸੰਗ ਛਾੜਤ। ਇਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਉੱਜਲ ਕਿਹਾ ਚਿਲਕਣਾ, ਦਿਸਦੇ ਨੇ ਆਪਣੇ ਪਰ ਖੈ ਨਹੀਂ। ਉੱਜਲ ਕਿਹਾ ਚਿਨਕਣਾ ਘੁੱਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਹੁਣ ਦੇਖੋ ਇਥੋਂ ਤੱਕ ਸੀ ਸਿਰਫ ਜਿਉਂਦੇ ਦੀ ਖੇਡ। ਮੈਂ ਅਰਜ਼ ਕੀਤੀ ਇਸ ਸ਼ਬਦ ਨੂੰ ਬਰੀਕੀ ਨਾਲ ਦੇਖਿਓ, ਜੇ ਆਪਾਂ ਵਿਸਤਾਰ ਨਾਲ ਕਥਾ ਕਰਨੀ ਹੁੰਦੀ ਤੇ ਕੱਲਾ ਮਨ ਮਾਹੀ ਤੇ ਰੁਕ ਜਾਂਦੇ, ਕਿਉਂਕਿ ਹੁਣ ਤਨ ਮਾਹੀ ਤਾਂ ਸਾਰਿਆਂ ਸੁਣ ਲਿਆ, ਮੈਂ ਵੀ ਕਹਿ ਦਿੱਤਾ, ਪਰ ਮਨ ਮਾਹੀ ਬਾਹਰ ਨਿਕਲ ਕੇ ਫਿਰ ਮਨ ਕਹਿੰਦਾ ਨਹੀਂ ਦੁਨੀਆਂ ਆਪਣੀ ਹੋਈ। ਮਹਾਰਾਜ ਨੇ ਮਨ ਮਾਹੀ ਕਿਹਾ ਹੈ, ਪ੍ਰੀਤਮ ਜਾਣ ਲਿਓ ਮਨ ਮਾਹੀ, ਮਨ ਵਿੱਚ ਜਾਣ ਕਿ ਕੋਈ ਤੇਰਾ ਨਹੀਂ। ਹੁਣ ਇਸ ਤੋਂ ਅੱਗੇ ਖੇਡ ਹੋਈ ਘਰਦਿਆਂ ਦੀ, ਇਹ ਤਾਂ ਬਾਹਰਦਿਆਂ ਦੀ ਗੱਲ ਸੀ ਜੋ ਮਿੱਤਰ ਸੱਜਣ ਸਨ। ਤੇ ਮਹਾਰਾਜ ਕਹਿੰਦੇ ਹੁਣ ਸੁਣ, ਜੋ ਤੇਰਾ ਆਪਣਾ ਪਰਿਵਾਰ ਹੈ ਉਹ ਤੇਰੀ ਹਾਲਤ ਕੀ ਕਰੇਗਾ।
ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ।
ਘਰ ਕੀ ਨਾਰ ਬਹੁਤ ਹਿਤ ਜਾਸਿਓ, ਘਰ ਕੀ ਨਾਰ ਦਾ ਅਰਥ ਹੈ ਘਰ ਵਾਲੀ, ਜੀਵਨ ਸਾਥਣ, ਪਤਨੀ, ਵਾਈਫ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਜਿਹਦੇ ਨਾਲ ਤੇਰਾ ਬੜਾ ਪਿਆਰ ਸੀ, ਬੜਾ ਹਿੱਤ ਸੀ, ਸਦਾ ਰਹਿਤ ਸੰਗ ਲਾਗੀ। ਜਿੱਥੇ ਤੂੰ ਜਾਣਾ, ਇਹ ਦੇਖੋ ਇਹਦੇ ਅਰਥ ਮੈਂ ਕਰ ਰਿਹਾ, ਜਿੱਥੇ ਜਾਣਾ ਜੀਵਨ ਸਾਥੀ ਨਾਲ ਹੈ, ਪਰ ਛਾਵੇਂ ਦੀ ਤਰ੍ਹਾਂ ਨਾਲ ਨਾਲ ਉਹ ਤੁਰੀ। ਤੇ ਇਹਨੂੰ ਕੱਲਾ ਇਸਤਰੀ ਲਈ ਨਾ ਸਮਝਿਓ, ਦਜੋ ਨਾਸ਼ਵਾਨਤਾ ਦੀ ਗੱਲ ਚੱਲੇ ਤੇ ਇਹ ਸ਼ਬਦ ਮਰਦ ਉੱਤੇ ਵੀ ਟੁਕੇਗਾ, ਦੋਨੋਂ ਪੱਖ ਅਸੀਂ ਲਾਂਗੇ। ਇਹਦਾ ਮਤਲਬ ਇਹ ਨਹੀਂ, ਕਈ ਵਾਰੀ ਕਈ ਸੱਜਣ ਸੁਣ ਕੇ ਕਹਿ ਦਿੰਦੇ ਆ ਜੀ ਕੱਲਾ ਇਸਤਰੀ ਨੂੰ, ਨਹੀਂ ਮਰਦ ਲਈ ਵੀ ਟੁਕਦਾ ਹੈ ਕਿ ਜਿਹਦੇ ਨਾਲ ਤੂੰ ਸਦੀਵ ਰਹਿਣਾ। ਮੰਨ ਲਓ ਜੇ ਇਸਤਰੀ ਪ੍ਰਾਣ ਤਿਆਗਦਾ ਹੈ ਤੇ ਬੰਦਾ ਕਿਹੜਾ ਨਾਲ ਮਰਦਾ ਦੇਖਿਆ ਹੈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਤੇ ਪਿਆਰਿਆ ਉਹ ਤੇਰੇ ਸਰੀਰ ਨੂੰ, ਤੇਰੇ ਵਸਤਰਾਂ ਨੂੰ, ਤੇਰੇ ਤਨ ਨੂੰ ਮੁਹੱਬਤ ਕਰਦੀ ਏ। ਤੇ ਅੱਜ ਤੇਰੇ ਤੇ ਉਹ ਘੜੀ ਆ ਗਈ ਜਿਹਨੂੰ ਕੋਈ ਟਾਲ ਨਹੀਂ ਸਕਦਾ, ਪਹਿਲਿਆਂ ਤੇ ਵੀ ਆਈ ਏ, ਅੱਜ ਵੀ ਆਉਂਦੀ ਪਈ ਏ, ਤੇ ਕੱਲ ਨੂੰ ਵੀ ਉਹ ਆਉਣੀ ਹੈ। ਉਹ ਕੀ ਘੜੀ ਆਈ, ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਫਰਮਾਉਂਦੇ ਹਨ,
ਜਪ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ।
ਜਪ ਹੀ ਹੰਸ ਤਜੀ ਇਹ ਕਾਇਆ, ਹੰਸ ਦਾ ਅਰਥ ਆਤਮਾ ਕਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਹੰਸ ਦੇ ਅਰਥ ਕਾਫੀ ਨੇ। ਹੰਸ ਦਾ ਅਰਥ ਖਿੰਸਾ ਵੀ ਹੈ, ਹੰਸ ਦਾ ਅਰਥ ਪੰਛੀ ਵੀ ਹੈ, ਹੰਸ ਦਾ ਅਰਥ ਆਤਮਾ ਵੀ ਹੈ, ਤੇ ਹੰਸ ਦਾ ਅਰਥ ਗੁਰਮੁਖ ਵੀ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਨਾ ਕਿ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਉੱਥੇ ਹੰਸ ਦਾ ਅਰਥ ਪੰਛੀ ਕਰਾਂਗੇ, ਪਰ ਭਾਵ ਅਰਥ ਕਰਾਂਗੇ ਗੁਰੂ ਸਰੋਵਰ ਤੇ ਸਿੱਖ ਰੂਪੀ ਹੰਸ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਉੱਥੇ ਹੰਸ ਦਾ ਅਰਥ ਹੈ ਹਿੰਸਾ, ਹੰਸਿਆਰੀ ਬਿਰਤੀ। ਹੁਣ ਜਿਹੜਾ ਇਹ ਬਚਨ ਆਇਆ ਹੈ ਗੁਰਦੇਵ ਦਾ ਕਿ ਜਬ ਕੀ ਹੰਸ ਤਜੀ ਇਹ ਕਾਇਆ, ਜਦੋਂ ਆਤਮਾ ਰੂਪੀ ਹੰਸ ਨੇ ਇਸ ਕਾਇਆ ਨੂੰ ਛੱਡ ਦਿੱਤਾ। ਇਹ ਗੱਲ ਚੇਤੇ ਰੱਖਿਓ, ਬਹੁਤ ਥਾਵਾਂ ਤੇ ਸਨਮਾਨਯੋਗ ਸਿੰਘ ਸਾਹਿਬ ਜੀ ਬੈਠੇ ਨੇ, ਬਹੁਤ ਥਾਵਾਂ ਤੇ ਹੰਸ ਸ਼ਬਦ ਆਤਮਾ ਲਈ ਹੰਸ ਹੀ ਵਰਤਿਆ ਗਿਆ, ਕਾਂ ਨਹੀਂ ਵਰਤਿਆ, ਬਗਲਾ ਨਹੀਂ ਵਰਤਿਆ, ਦੇਖੋ ਹੰਸ ਹੀ ਵਰਤਿਆ ਬਹੁਤ ਥਾਵਾਂ ਤੇ। ਕਿਉਂ? ਕਿਉਂਕਿ ਹੰਸ ਦਾ ਜਮਾਂਦਰੂ ਸੁਭਾਅ ਹੀ ਕੇਵਲ ਮੋਤੀ ਚੁਣੈ, ਤੇ ਹੰਸ ਦਾ ਜਮਾਂਦਰੂ ਸੁਭਾਅ ਹੀ ਪਾਣੀ ਤੇ ਤਰਨਾ, ਪਰ ਕਈ ਵਾਰੀ ਮਾੜਿਆਂ ਦੀ ਸੰਗਤ ਕਰਕੇ ਹੰਸ ਵੀ ਡੱਡੀਆਂ ਮੱਛੀਆਂ ਵਾਲੇ ਪਾਸੇ ਤੁਰ ਪੈਂਦਾ, ਪਰ ਗੁਰੂ ਕਹਿੰਦਾ ਫਿਰ ਵੀ ਹੰਸ ਹੰਸੇ ਇੱਕ ਦਿਨ ਉਹ ਜ਼ਰੂਰ ਸ਼ਬਦ ਸੁਰਤ ਵਾਲੇ ਪਾਸੇ ਆਏਗਾ। ਸ਼ਬਦ ਹੰਸ ਵਰਤਿਆ, ਜਬ ਹੀ ਹੰਸ ਤਜੀ ਇਹ ਕਾਇਆ, ਸਰੀਰ ਛੱਡਿਆ ਤੇ ਘਰੋਂ ਆਵਾਜ਼ ਕੀ ਆਈ, ਪ੍ਰੇਤ ਪ੍ਰੇਤ ਕਰ ਭਾਗੀ। ਭਾਵੇਂ ਪ੍ਰੇਤ ਦਾ ਅਰਥ ਭੂਤ ਕੀਤਾ, ਪਰ ਇਹਦੇ ਸਰਲ ਜਿਹਾ ਅਰਥ ਕਰਾਂਗੇ ਕਿ ਮਰਿਆ ਮਰਿਆ ਕਹਿ ਕੇ, ਹਾਏ ਮਰ ਗਿਆ ਹਾਏ ਮਰ ਗਿਆ, ਉਹ ਕਹਿ ਕੇ ਦੂਰ ਚਲੀ ਗਈ। ਇਸ ਤੁਕ ਤੇ ਵੀ ਥੋੜਾ ਜਿਹਾ ਰੁਕ ਜਾਈਏ। ਆ ਪਹਿਲੀ ਤਾਂ ਹੋ ਸਕਦਾ ਜਿਹੜੀਆਂ 4 ਤੁਕਾਂ ਕਈਆਂ ਨੇ ਸਾਰਿਆਂ ਤੇ ਨਾ ਵਾਪਰਨ, ਵੀ ਦੁੱਖ ਨਾ ਹੀ ਆਵੇ, ਪਰ ਆਹ ਜਿਹੜੀ ਤੁਕ ਕਹੀਏ ਰਾਜੇ ਤੇ ਵੀ ਵਾਪਰਦੀ ਏ ਤੇ ਇਹ ਪਰਜਾ ਤੇ ਵੀ ਵਾਪਰਦੀ ਹੈ। ਜਿੰਨੀ ਦੇਰ ਤੱਕ ਆ ਸਰੀਰ ਕਾਇਮ ਹੈ ਨਾ, ਓਨੀ ਦੇਰ ਤੱਕ ਜੀਓ ਜੀਓ ਲੋਕ ਕਹਿੰਦੇ ਨੇ। ਜਿਸ ਦਿਨ ਇਹਦੇ ਵਿੱਚੋਂ ਹੰਸ ਚਲਾ ਗਿਆ ਨਾ, ਸੱਚ ਇਵੇਂ ਕਿਸੇ ਨੇ ਜੀਓ ਨਹੀਂ ਜੇ ਕਹਿਣਾ। ਥੋੜੇ ਜਿਹੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਵਿੱਤਰ ਬਾਣੀ ਚੋਂ ਪ੍ਰਮਾਣ ਲਾਂਗੇ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਹਿੰਦੇ ਨੇ ਜਦੋਂ ਦੀਵੇ ਵਿੱਚ ਤੇਲ ਪਾਇਆ ਹੋਵੇ ਤੇ ਬੱਤੀ ਨੂੰ ਅੱਗ ਲਾਓ ਤੇ ਉਸ ਬੱਤੀ ਵਿੱਚੋਂ ਚਾਨਣ ਨਿਕਲਦਾ, ਤੇ ਜਦੋਂ ਚਾਨਣ ਵਿੱਚ ਹੋਵਾਂਗੇ, ਮੈਂ ਅੱਗੇ ਪ੍ਰਮਾਣ ਦਿੱਤਾ, ਪਰਛਾਵੇਂ ਬਣਨਗੇ, ਚਾਨਣ ਵਿੱਚ ਹੋਵੋਗੇ, ਹਰ ਘਰ ਦੀ ਚੀਜ਼ ਚਮਕਦੀ ਨਜ਼ਰ ਆਏਗੀ, ਤੇ ਜਦੋਂ ਤੇਲ ਖਤਮ ਹੋ ਜਾਏ, ਬੱਤੀ ਬੁੱਝ ਜਾਏ, ਤੇ ਉਹੀ ਘਰ ਠੋਕਰਾਂ ਮਾਰਨ ਲੱਗ ਪੈਂਦਾ ਜਿਹੜਾ ਚਾਨਣ ਵਿੱਚ ਸੁੱਖ ਦਿੰਦਾ ਪਿਆ ਸੀ। ਹਨੇਰੇ ਵਿੱਚ ਠੋਕਰ ਪੈਂਦੀ ਹੈ ਨਾ। ਮਹਾਰਾਜ ਕਹਿੰਦੇ ਨੇ ਉਹ ਬੰਦਿਆ, ਆ ਸਰੀਰ ਹੀ ਦੀਵਾ, ਸਵਾਸਾਂ ਦਾ ਪਿਆ ਤੇਲ, ਤੇ ਇਸ ਤੇਲ ਨਾਲ ਜੀਵਨ ਦੀ ਜੋਤ ਰੁਮਕਦੀ ਪਈ ਹੈ। ਜਿੰਨੀ ਦੇਰ ਤੱਕ ਜੋਤ ਬਲਦੀ, ਉਨੀ ਦੇਰ ਤੱਕ ਚਾਨਣ ਆਪਣੇ ਹੀ ਘਰ ਏ, ਤੇ ਜਿਸ ਵੇਲੇ ਅੰਦਰੋਂ ਸਵਾਸਾਂ ਦਾ ਤੇਲ ਖਤਮ ਹੋ ਗਿਆ, ਜੀਵਨ ਦੀ ਜੋਤ ਬੁੱਝ ਗਈ, ਸੱਚ ਇਵੇਂ ਜਿਹੜਾ ਘਰ ਸੁੱਖ ਦਿੰਦਾ ਹੀ ਉਹ ਠੋਕਰ ਮਾਰ ਕੇ ਬਾਹਰ ਕੱਢਣ ਲੱਗ ਪੈਂਦਾ। ਫਿਰ ਉੱਥੇ ਮਹਾਰਾਜ ਜੀ ਨੇ ਦੇਖੋ ਸ਼ਬਦ ਕੀ ਵਰਤੇ, ਇਕੱਲੀ ਇਸਤਰੀ ਨਹੀਂ, ਚਲੋ ਇਹ ਤਾਂ ਸ਼ਬਦ ਵਰਤਿਆ ਜੀਵਨ ਸਾਧਨ ਲਈ। ਮਹਾਰਾਜ ਕਹਿੰਦੇ ਨੇ ਜਦੋਂ ਮੌਤ ਹੋਈ, ਸਭ ਤੋਂ ਪਹਿਲਾਂ ਇਨਸਾਨ ਦੀ ਮਾਂ ਜਿਹਨੇ ਜਨਮ ਦਿੱਤਾ, ਜੇ ਮਾਂ ਜਿਉਂਦੀ ਏ ਉਹ ਡਿਊਟੀ ਵਿੱਚ ਖਲੋਤੀ ਰੋਣ ਲੱਗ ਪੈਂਦੀ, ਪਰ ਨਾਲ ਤਾਂ ਨਹੀਂ ਨਾ ਜਾਂਦੀ। ਜਿਹੜੇ ਭਰਾ ਨੇ ਉਹ ਮੋਢਿਆਂ ਤੇ ਚੁੱਕ ਲੈਂਦੇ ਨੇ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ, ਸਾਡੀ ਯਾਤਰਾ ਸਿਰਫ ਇੰਨੀ ਕੁ ਜੇ, ਮੋਢੇ ਲਾਉਣ ਤੋਂ ਮੋਢੇ ਚੁੱਕਣ ਤੱਕ। ਇਹ ਦੋ ਸ਼ਬਦ ਨੇ, ਬੰਦੇ ਦੀ ਸਿਰਫ ਇੰਨੀ ਕੁ ਯਾਤਰਾ ਹੈ ਜ਼ਿੰਦਗੀ ਦੀ, ਮੋਢੇ ਲਾਉਣ ਤੋਂ ਸ਼ੁਰੂ ਹੁੰਦੀ ਹੈ ਤੇ ਮੋਢੇ ਤੇ ਚੁੱਕਦਿਆਂ ਖਤਮ ਹੋ ਜਾਂਦਾ। ਮੋਢੇ ਮਾਂ ਲਾਉਂਦੀ ਏ ਤੇ ਮੋਢੇ ਭਰਾ ਚੁੱਕਦੇ ਨੇ। ਸਾਡੇ ਪੰਜਾਬ ਵਿੱਚ ਆਮ ਪਿੰਡਾਂ ਵਿੱਚ ਸ਼ਬਦ ਵਰਤਦੇ ਨੇ, ਜਦੋਂ ਨਿਆਣਾ ਕਿਤੇ ਰੀਲੀ ਕਰੇ, ਜ਼ਿਆਦਾ ਰੋਏ, ਤੇ ਕਈ ਵਾਰੀ ਮਾਈਆਂ ਸੱਸਾਂ ਕਹਿ ਦਿੰਦੀਆਂ ਨੇ, ਕੁੜੀਏ ਨਿਆਣਾ ਰੋਂਦਾ ਪਿਆ, ਇਹਨੂੰ ਮੋਢੇ ਲਾ ਲੈ, ਮੋਢੇ ਲਾ, ਇਹਨੂੰ ਪਿਆਰ ਦੇ। ਤੇ ਗੁਰਮੁਖੋ, ਜਿਸ ਦਿਨ ਸ਼ੁਰੂਆਤ ਹੋਈ ਉਦਨ ਮਾਂ ਨੇ ਮੋਢੇ ਲਾਇਆ, ਤੇ ਜਿਸ ਦਿਨ ਬੰਦੇ ਦਾ ਅੰਤ ਹੋਇਆ ਉਦਨ ਭਰਾਵਾਂ ਨੇ ਚੁੱਕ ਕੇ ਮੋਢੇ ਤੇ ਰੱਖ ਲਿਆ। ਇੰਨੀ ਕੋਈ ਯਾਤਰਾ ਹੈ। ਬਾਬਾ ਜੀ ਨੇ ਕਿਹਾ ਕਿ ਵੇਖੋ, ਬਾਹਰ ਨਿਕਲ ਕੇ ਕਹਿੰਦੇ ਨੇ ਵੇਖੋ ਲੋਕੋ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਚਾਰ ਜਣਿਆਂ ਦੇ ਮੋਢੇ। ਹੁਣ ਮਾਂ ਘਰ ਦੀ ਡਿਊਟੀ ਤੱਕ ਰੋਂਦੀ ਰਹਿ ਗਈ, ਘਰ ਵਾਲੀ ਕੇਸ ਖਿਲਾਰ ਕੇ ਰੁਦਨ ਕਰੇ ਪਏ, ਭਰਾ ਮੰਜੀ ਲੈ ਕੇ ਚਲੇ ਗਏ। ਆਈ ਜਗਤ ਦੀ ਖੇਡ ਮਨਾ, ਕਿ ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਜੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ ਰੇ ਬੋਰੇ, ਤੋ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਉਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ, ਹੰਸ ਅਕੇਲਾ ਜਾਈ, ਜਬ ਹੀ ਹੰਸ ਤਜੀ ਏ ਕਾਇਆ, ਹੰਸ ਅਕੇਲਾ ਜਾਈ, ਟਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਹੰਸ, ਟਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ, ਜਬ ਹੀ ਹੰਸ ਤਜੀ ਏ ਕਾਇਆ, ਜਾਂ ਸਾਥੀ ਉੱਠੀ ਚੱਲਿਆ, ਤਾਂ ਧਨ ਖਾਕੂ ਰਾਲ, ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ, ਜਿੱਚਰ ਵਸਿਆ ਕੰਤ ਕਰ ਹੰਸ, ਜਿੱਚਰ ਵਸਿਆ ਕੰਤ ਕਰ, ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ, ਤੇਰੀ ਬਾਤ ਕਿਸੇ ਨੇ ਕਿ ਪੁੱਛਣੀ ਹੈ, ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਪਾਕੀ। ਦਸ਼ਮੇਸ਼ ਪਿਤਾ ਜੀ ਦਾ ਦਸਮ ਦੀ ਬਾਣੀ ਚ ਇੱਕ ਬਚਨ ਹੈ, ਇੱਕ ਦਿਨ ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਸੀ, ਉਹ ਕਲਗੀਧਰ ਜੀ ਦੀ ਪਵਿੱਤਰ ਰਚਨਾ ਨੂੰ ਕਿਤੇ ਪੜ੍ਹ ਕੇ ਦੇਖੋ। ਜਾਪ ਸਾਹਿਬ ਅਸੀਂ ਪੜ੍ਹਦੇ ਹਾਂ, ਨਿਤਨੇਮ ਨਾ ਕਦੀ ਛੱਡਿਓ। ਮੈਂ ਇਹ ਲਾਈਵ 'ਚ ਵੀ ਬੇਨਤੀ ਕਰ ਰਿਹਾ, ਜਿਹੜਾ ਮਰਿਆਦਾ ਵਾਲਾ ਸਿੱਖ ਹੈ, ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ ਨਾ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਬੰਦਗੀ ਦਾ ਪੁਤਲਾ ਬਣ ਜਾਈ, ਪਰ ਜੋ ਗੁਰੂ ਨੇ ਮਰਿਆਦਾ ਦਿੱਤੀ ਉਹਨੂੰ ਕਦੀ ਛੱਡੀ ਨਾ। ਨੇਮ ਜ਼ਰੂਰੀ ਹੈ, ਨਿਤਨੇਮ। ਹੁਣ ਕਈ ਵਾਰੀ ਸਾਡੇ ਸੱਜਣ ਕਹਿੰਦੇ, ਪੁੱਛੋ ਨਿਤਨੇਮ, ਉਹ ਕਹਿੰਦੇ ਤਿੰਨ ਚਾਰ ਦਿਨਾਂ ਬਾਅਦ ਕਰ ਲਿਓ, ਉਹ ਤਿੰਨ ਚਾਰ ਦਿਨਾਂ ਬਾਅਦ ਨਿਤਨੇਮ ਨਹੀਂ ਜੇ ਰਹਿੰਦਾ। ਨਿਤਨੇਮ ਦੇ ਅਰਥੀ ਉਹਨੇ ਜਿਹੜਾ ਨਿਤ ਕੀਤਾ ਜਾਂਦਾ ਹੈ। ਹੁਣ ਜਿਹੜਾ ਰੋਜ਼ ਕਰਨਾ, ਕਦੀ ਜਾਪ ਸਾਹਿਬ ਪੜ੍ਹਦਿਆਂ ਮੈਂ ਖਿੰਨ ਵਿੱਚੋਂ ਨਿਕਲਿਆ। ਫਿਰ ਉਸੇ ਪ੍ਰਕਰਨ ਤੇ ਵਕਤ ਨਾਲ ਸਮਾਪਤੀ ਕਰਾਂਗਾ ਕਿ ਦੇਖੋ ਕੋਈ ਕਵੀ ਤੁਸੀਂ ਸੰਸਕ੍ਰਿਤ ਦਾ ਲੈ ਲਓ, ਉਹਨੂੰ ਕਹੋ ਵੀ ਤੂੰ ਆਪਣੀ ਕਵਿਤਾ ਵਿੱਚ ਅਰਬੀ ਲਿਖ ਸਕਦੇ, ਉਹ ਕਹੇਗਾ ਮੈਂ ਸੰਸਕ੍ਰਿਤ ਦਾ ਕਵੀ ਹਾਂ, ਮੈਂ ਅਰਬੀ ਬਾਰੇ ਨਹੀਂ ਜਾਣਦਾ। ਜੇ ਅਰਬ ਦੇ ਕਵੀ ਨੂੰ ਕਹੋ ਕਿ ਤੂੰ ਬ੍ਰਿਜ ਭਾਸ਼ਾ ਵਿੱਚ ਲਿਖ ਸਕਦੇ ਵਿੱਚ, ਉਹ ਕਹਿੰਦਾ ਨਹੀਂ ਮੈਂ ਅਰਬੀ ਬਾਰੇ ਲਿਖ ਸਕਦਾ, ਮੈਂ ਹਿੰਦਵੀ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਨਹੀਂ। ਜੇ ਅੰਗਰੇਜ਼ੀ ਤੇ ਇੰਗਲਿਸ਼ ਦੇ ਕਿਸੇ ਕਵੀ ਨੂੰ ਕਹੋ ਕਿ ਤੂੰ ਪੰਜਾਬੀ ਵਿੱਚ ਲਿਖ ਦੇਗਾ ਨਾਲ ਕਵਿਤਾ, ਉਹ ਕਹਿੰਦਾ ਨਹੀਂ, ਤੇ ਕਹਿਣਗੇ ਨਹੀਂ ਕਵਿਤਾ ਵਿੱਚ ਇੱਕੋ ਹੀ ਫਲੋ ਚੱਲਣਾ, ਜਾਂ ਸੰਸਕ੍ਰਿਤ ਜਾਂ ਅਰਬੀ ਜਾਂ ਫਾਰਸੀ ਜਾਂ ਪੰਜਾਬੀ। ਉਹ ਮੇਰੇ ਕਲਗੀ ਵਾਲੇ ਨੇ ਤਾਂ ਭਾਸ਼ਾਵਾਂ ਦੀਆਂ ਵੀ ਦੀਵਾਰਾਂ ਤੋੜ ਦਿੱਤੀਆਂ। ਤੁਸੀਂ ਜਾਪ ਸਾਹਿਬ ਪੜ੍ਹੋ, ਦੇਖੋ ਜਦੋਂ ਅਸੀਂ, ਮੈਂ ਇੱਕ ਉਦਾਹਰਨ ਦੇ ਦੇਣਾ ਪ੍ਰਕਰਨ ਮੇਰਾ ਨਹੀਂ, ਕਦੀ ਵਕਤ ਮਿਲਿਆ ਤੇ ਦਸ਼ਮੇਸ਼ ਜੀ ਇਸ ਰਚਨਾ ਸੰਬੰਧੀ ਤੁਸੀਂ ਪੜ੍ਹੋ ਤੇ ਇੱਕਦਮ ਸੰਸਕ੍ਰਿਤ ਆਉਂਦੀ ਹੈ, ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ, ਸੰਸਕ੍ਰਿਤ ਹੈ। ਪਰ ਜਦੋਂ ਇਹਨੂੰ ਪੜ੍ਹਦੇ ਪੜ੍ਹਦੇ ਅੱਗੇ ਗਏ ਤੇ ਇੱਕੋ ਦਮ ਆ ਗਿਆ ਗਨੀਮੁਲ ਸ਼ਿਕਸਤੇ ਗਰੀਬੁਲ ਪ੍ਰਸਤੇ ਬੁਲੰਦੁਲ ਮਕਾਨੇ ਜ਼ਮੀਨੁਲ ਜ਼ਮਾਨੇ, ਫਾਰਸੀ ਵਿੱਚ ਆ ਗਈ। ਉਹ ਬਾਬੇ ਨੇ ਕਿਹਾ ਸੰਸਕ੍ਰਿਤ ਪੜ੍ਹਨ ਵਾਲਿਆਂ ਫਾਰਸੀ ਪੜ੍ਹਨ ਵਾਲਿਆਂ ਤੁਸੀਂ ਦੋਨੋਂ ਆ ਜਾਓ, ਮੇਰੇ ਸੀਨੇ ਵਿੱਚ ਤੁਹਾਡੇ ਦੋਨਾਂ ਲਈ ਮੁਹੱਬਤ ਹੈ, ਤੁਸੀਂ ਆਓ। ਕਲਗੀ ਤਰਜੀ ਦਾ ਇੱਕ ਪਵਿੱਤਰ ਬਚਨ ਹੈ ਇਸ ਨਾਲ ਢੁਕਦਾ ਕਿ ਘਰ ਕੀ ਨਾਰ ਬਹੁਤ ਹਿੱਤ ਜਾ ਸਿਓ, ਉੱਥੇ ਬਚਨ ਕਹਿ ਤਉ ਤਨ ਤਿਆਗਤ ਹੀ ਸੁਣ ਰੇ ਜੜ ਜੜ ਦਰਥੇ ਮੂਰਖ। ਉਹ ਮੂਰਖਾ ਜਦੋਂ ਤੇਰੇ ਤਨ ਦੀ ਖਬਰ ਮਿਲਣੀ ਹੈ ਨਾ, ਤਉ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤੇਰੇ ਹੈ ਭਜ ਜੈ ਹੈ। ਇਸਤਰੀ ਨੇ ਪ੍ਰੇਤ ਕਹਿਣਾ, ਭੂਤ ਕਹਿਣਾ, ਮਰ ਗਿਆ ਕਹਿਣਾ, ਤੇ ਇਹ ਵੀ ਸੱਚ ਹੈ। ਇਕੱਲੀ ਇਸਤਰੀ ਨਹੀਂ, ਉਂਝ ਵੈਸੇ ਜਦੋਂ ਆਨੰਦ ਕਾਰਜ ਹੁੰਦਾ ਨਾ ਗੱਲਾਂ, ਉਦੋਂ ਨੋਟ ਕਰਨ ਵਾਲੀਆਂ ਹੁੰਦੀਆਂ। ਮੈਂ ਇੱਕ ਦਿਨ ਅਰਦਾਸ ਕੀਤੀ ਸੀ, ਇਹ ਦੋ ਕੰਮ ਸਾਡੇ ਬੰਦੇ ਨੇ ਜੇ ਛੇਤੀ ਕੀਤੇ ਕਾਬੂ ਕਰਦੇ ਪਏ, ਇੱਕ ਤਾਂ ਅੰਮ੍ਰਿਤ ਵੇਲੇ 'ਚ ਦੋ ਅਰਦਾਸਾਂ ਹੁੰਦੀਆਂ ਨੇ, ਇੱਕ ਆਨੰਦ ਕਾਰਜ ਵਿੱਚ ਦੋ ਅਰਦਾਸਾਂ ਹੁੰਦੀਆਂ। ਅੰਮ੍ਰਿਤ ਵਿੱਚ ਵੀ ਦੋ ਹੁਕਮਨਾਮੇ ਨੇ, ਅਰਦਾਸ ਵਿੱਚ ਵੀ ਨੇ, ਵਾਹਿਗੁਰੂ ਆਨੰਦ ਕਾਰਜ ਵਿੱਚ ਵੀ। ਅਤੇ ਜਦੋਂ ਆਪਾਂ ਅੰਤਿਮ ਅਰਦਾਸ ਕਰਦੇ ਹਾਂ, ਇਹ ਵੀ ਸੰਭਲਣਾ ਚਾਹੀਦਾ, ਜਦੋਂ ਆਨੰਦ ਕਾਰਜ ਕਰਨੇ ਆ, ਪ੍ਰਚਾਰਕ ਸਾਹਿਬ ਹੋਣ, ਗ੍ਰੰਥੀ ਸਾਹਿਬ ਹੋਣ, ਸਿੰਘ ਸਾਹਿਬ ਹੋਣ, ਅਸੀਂ ਸਾਰੇ ਇੱਕ ਸ਼ਬਦ ਕਹਿੰਦੇ ਹਾਂ ਕਿ ਭਾਈ ਬੀਬਾ ਇਹ ਅੱਜ ਤੋਂ ਬਾਅਦ ਤੇਰਾ ਜੀਵਨ ਸਾਥੀ ਹੈ, ਇਹ ਸ਼ਬਦ ਵਰਤਨੇ ਆ ਨਾ, ਅਤੇ ਸੱਚ ਕਹਿੰਦੇ ਹਾਂ। ਅਤੇ ਉਹਨੂੰ ਕਹਿੰਦੇ ਹਾਂ ਵੀਰਾ ਜਿਹਨੇ ਤੇਰਾ ਪੱਲੂ ਪਕੜਿਆ ਇਹ ਤੇਰੀ ਜੀਵਨ ਸਾਥਣ ਹੈ। ਮੇਰਾ ਖਿਆਲ ਹੈ ਉੱਦਣ ਹੀ ਸਮਝ ਜਾਣਾ ਚਾਹੀਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਵੇਲੇ ਕਹਿ ਰਹੇ ਨੇ ਤੁਸੀਂ ਜੀਵਨ ਸਾਥੀ ਹੋ, ਤੁਸੀਂ ਮਰਨ ਸਾਥੀ ਨਹੀਂ। ਇਹਨੇ ਜਿਉਂਦਿਆਂ ਤੇਰਾ ਸਾਥ ਦੇਣਾ, ਮਰੇ ਦਾ ਸਾਥ ਨਹੀਂ ਦੇ ਸਕਦਾ ਕੋਈ। ਜੀਵਨ ਸਾਥਣ ਦਾ ਮਤਲਬ ਤੇ ਜੀਵਨ ਸਾਥੀ ਦਾ ਮਤਲਬ ਹੀ ਐਵੇ, ਜਿਹੜੇ ਜਿਉਂਦੇ ਦੇ ਖੰਮ ਸਫ਼ਰ ਨੇ, ਮਰੇ ਦਾ ਕੋਈ ਸਫ਼ਰ ਨਹੀਂ। ਮਰੇ ਦਾ ਕੌਣ? ਗੁਰੂ ਸਾਹਿਬ ਨੇ ਕਿਹਾ ਜਦੋਂ ਖਬਰ ਮਿਲੀ ਵੀ ਚੜ੍ਹਾਈ ਕਰ ਗਿਆ, ਤਾਂ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤਿਰੇ ਹੈ ਭੱਜ ਜੈ ਹੈ। ਉਸ ਵਕਤ ਕੀ ਹੋਇਆ? ਪੁੱਤਰ, ਕਲੱਤਰ, ਸੁਮਿੱਤਰ, ਸਖਾ, ਚਾਰ ਸ਼ਬਦ ਵਰਤੇ ਮਹਾਰਾਜ ਨੇ। ਪੁੱਤਰ ਆ ਗਏ ਜਿਨ੍ਹਾਂ ਜਿਨ੍ਹਾਂ ਨੂੰ ਸਲਿਆ ਘੱਲਿਆ, ਕਲੱਤਰ ਦਰਦ ਫੇਰੀ ਇਸਤਰੀ ਕਰਾਂਗੇ, ਸੁਮਿੱਤਰ ਜਿਹੜੇ ਐ ਜਿਗਰੀ ਜਾਰ ਸਨ ਉਹ ਵੀ ਆ ਗਏ, ਤੇ ਸਖਾ ਜਿਹੜੇ ਰਿਸ਼ਤੇਦਾਰ ਸਨ ਉਹ ਵੀ ਆ ਗਏ। ਕਦੀ ਤਜਰਬਾ ਕਰਿਓ, ਹੁਣ ਤਾਂ ਫੋਨ ਨੇ ਨਾ, ਜਦੋਂ ਫੋਨ ਕਰਕੇ ਕਹੋ ਜੀ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਉਹ ਥੋੜ੍ਹਾ ਜਿਹਾ ਅਫਸੋਸ ਕਰਕੇ ਅਗਲਾ ਕੁਐਸਚਨ ਪਤਾ ਹੀ ਕਰਦੇ ਨੇ, ਕੱਢਣ ਦਾ ਵੇਲਾ ਕਿਹੜਾ ਰੱਖਿਆ ਜੇ। ਕਦੀ ਕਿਸੇ ਕਹਿ ਵੀ ਰੱਖਣਾ ਕਿੰਨੇ ਦਿਨ ਜੇ, ਆਈ ਦੁਨੀਆ ਤੇਰੀ, ਤੇਰੀ ਮੌਤ ਦੀ ਖਬਰ ਸੁਣ ਕੇ ਤੇਰੇ ਕੱਢਣ ਦਾ ਵੇਲਾ ਲੱਭਦੇ ਨੇ ਵੀ ਕਦੋਂ ਕੱਢਣਾ ਜੇ, ਉਦੋਂ ਕੁਝਾਂਗੇ। ਇਹਨੂੰ ਬਾਬੇ ਨੇ ਸਦੀਆਂ ਪਹਿਲਾਂ ਕਿਹਾ ਭਾਈ ਬੰਦ ਕੁੱਟਾਂ ਬਸੇਰਾ, ਕੋਈ ਵੀ ਲਾਗੇ ਕਾਲ ਸਵੇਰਾ, ਕਹਿੰਦੇ ਵਕਤ ਨਾਲ ਲੈ ਚੱਲ। ਤਉ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤਰੇ ਹੈ ਭੱਜ ਜੈ ਹੈ। ਫਿਰ ਕੀ ਹੋਇਆ? ਭੌਣ ਆ ਘਰ, ਭੰਡਾਰ, ਖਜ਼ਾਨੇ ਜਿਹੜੇ ਭਰੇ ਸਨ, ਧਰਾ ਜ਼ਮੀਨ, ਭੌਣ ਭੰਡਾਰ ਧਰਾਗੜ ਜੇਤਕ ਛਾੜਤ ਪ੍ਰਾਨ ਬੇਗਾਨ ਕਹਿ ਹੈ, ਚੇਤ ਰੇ ਚੇਤ ਅਚੇਤ ਮਹਾਪਾਸ਼, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਤਿਲੰਗ ਰਾਗ ਗੁਰਦੇਵ ਦਾ ਪੜੋ, ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੁਵੇ ਅਜ਼ਰਾਈਲ ਗ੍ਰਫਤੈ ਦਿਲ ਖੇਤ ਨ ਜਾਨੀ, ਜਨ ਜਾਬੀ ਖੰਸ ਤਜੀਏ ਕਾਇਆ, ਜਨ ਇਸਤਰੀ, ਪਿਸਰ ਪੁੱਤਰ, ਪਦਰ ਬਾਪੂ ਬਿਰਾਦਰਾਂ ਭਰਾ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ਇਹਨਾਂ ਵਿੱਚੋਂ ਕੋਈ ਐਸਾ ਨਹੀਂ ਜਿਹੜਾ ਡਿੱਗੇ ਹੋਏ ਦੀ ਬਾਂਹ ਪਕੜ ਕੇ ਖੜਿਆ ਕਰ। ਪ੍ਰੀਤਮ ਜਾਣ ਲਿਓ ਮਨ ਮਾਹੀ, ਪਹਿਲੀ ਤੁਕ ਨਹੀਂ ਭੁੱਲਣੀ ਸਾਰੇ ਸ਼ਬਦ, ਇਹ ਮਨ ਚ ਜਾਣ ਕਿ ਜਬ ਹੀ ਹੰਸ ਤਜੀ ਇਹ ਕਾਇਆ, ਜਦੋਂ ਸਰੀਰ ਛੱਡਿਆ ਤੇ ਜੀਵਨ ਸਾਥਣ ਨੇ ਕੀ ਕਰਨਾ, ਪ੍ਰੇਤ ਪ੍ਰੇਤ ਕਰ ਭਾਗੀ।
ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸ ਨੇਹੋ ਲਗਾਇਓ।
ਇਹ ਵਿਦ ਕੋ ਵਿਵਹਾਰ ਬਣਿਓ ਹੈ, ਇਹ ਵਰਤਾਰਾ ਰੱਬ ਨੇ ਬਣਾ ਦਿੱਤਾ ਹੈ। ਜਾਸ਼ੋ ਨਿਹੋ ਲਗਾਇਓ, ਜਿਹਨੂੰ ਪਿਆਰ ਕੀਤਾ, ਜਿਹਨੂੰ ਮੁਹੱਬਤ ਕੀਤੀ, ਚਾਹੇ ਪਦਾਰਥ, ਚਾਹੇ ਮਿੱਤਰ, ਚਾਹੇ ਸੰਸਾਰ, ਹਰ ਚੀਜ਼ ਇੱਕ ਦਿਨ ਸਾਥ ਛੱਡੇਗੀ। ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸ਼ੋ ਨਿਹੋ ਲਗਾਇਓ, ਜਿਹਨੂੰ ਤੂੰ ਪਿਆਰ ਕੀਤਾ ਆਈ ਵਰਤਾਰਾ ਵਰਤੇਗਾ।
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ।
ਅੰਤ ਬਾਰ ਅੰਤਲੇ ਵਕਤ ਨਾਨਕ ਧੰਨ ਗੁਰੂ ਤੇਗ ਬਹਾਦਰ ਜੀ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਕੋਈ ਵੀ ਕੰਮ ਨਾ ਆਇਆ ਰੱਬ ਤੋਂ ਬਿਨਾ, ਸਰੀਰ ਵੀ ਕੰਮ ਨਾ ਆਇਆ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਵੈਦੋ ਨਾ ਵਾਈ ਭੈਣੋ ਨਾ ਭਾਈ, ਪ੍ਰੀਤਮ ਜਾਣ ਲਿਓ ਮਨ ਮਾਹੀ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਖੇ। ਯਾਦ ਰੱਖ, ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜੇ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਇੱਕ ਅਖੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਵਿੱਚੋਂ ਨਿੱਕੀ ਜਿਹੀ ਘਟਨਾ ਕਹਿ ਦੇਣਾ, ਕਿਉਂਕਿ ਹਜ਼ੂਰ ਦੀ ਜਨਮ ਭੂਮੀ ਇਹ ਵੇ ਨਾ, ਸ਼੍ਰੀ ਅੰਮ੍ਰਿਤਸਰ ਸਾਹਿਬ, ਗੁਰੂ ਕੇ ਮਹਿਲ, ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਬਾਬਾ ਅਟਲ ਜੀ ਇਹਨਾਂ ਦੇ ਵੱਡੇ ਭਰਾਤਾ ਸਨ। ਇਹਨਾਂ ਦੇ ਚਲਾਣੇ ਤੋਂ ਬਾਅਦ ਹੁਣ ਬਾਬਾ ਅਟਲ ਸਾਹਿਬ ਆਪਾਂ ਦੇਖਦੇ ਹਾਂ, ਇਹ ਗੱਲ ਚੇਤੇ ਰੱਖਿਓ, ਭਾਵਾਂ ਸ਼ੇਰੇ ਪੰਜਾਬ ਨੇ ਇਮਾਰਤ ਬਣਾਈ ਬਾਅਦ ਚ ਉੱਚੀ, ਪਰ ਬਾਬਾ ਅਟਲ ਚ ਮੱਥਾ ਟੇਕਦਿਆਂ ਯਾਦ ਰੱਖਿਓ, ਇਹ ਉਹ ਪੁੱਤਰ ਹੈ ਜਿਨ੍ਹਾਂ ਦੇ ਗੁਰੂ ਦੇ ਹੁਕਮ ਵਿੱਚ ਆਪਣਾ ਸਰੀਰ ਲੇਖੇ ਲਾ ਦਿੱਤਾ ਸੀ। ਹੁਕਮ ਮੰਨਿਆ ਉਹਨਾਂ ਨੇ, ਬਾਬਾ ਅਟਲ ਜੀ ਨੇ। ਗੁਰੂ ਤੇਗ ਬਹਾਦਰ ਇੱਥੇ ਪਿਤਾ ਹਰਗੋਬਿੰਦ ਸਾਹਿਬ ਦੀ ਛਤਰ ਛਾਂ ਥੱਲੇ ਪਲਦੇ ਰਹੇ, ਤੇ ਜਦੋਂ ਪਹਿਲੀ ਜੰਗ ਹੋਈ ਨਾ ਇੱਥੋਂ ਦੀ, 13 ਸਿੱਖ ਸ਼ਹੀਦ ਹੋਏ ਸਨ ਪਹਿਲੀ ਜੰਗ ਚ ਅੰਮ੍ਰਿਤਸਰ। ਕਹਿੰਦੇ ਨੇ ਹਜ਼ੂਰ ਜੰਗ ਤੋਂ ਬਾਅਦ ਇੱਕ ਇੱਕ ਸਿੱਖ ਨੂੰ ਪਿਆਰ ਕਰਨ ਤੇ ਅਖੀਰ ਜ਼ਖਮੀਆਂ ਕੋਲ ਗਏ, ਇੱਕ ਸਿੱਖ ਦਾ ਚਿਹਰਾ ਖੂਨ ਨਾਲ ਭਿੱਜਾ, ਕੱਪੜੇ ਭਿੱਜੇ, ਤਨ ਚ ਸਵਾਸ ਸਨ, ਚਿਹਰਾ ਪੂੰਜ ਕੇ ਗੋਦੀ ਚ ਸਿਰ ਰੱਖਿਆ, ਉਹਨੇ ਅੱਖਾਂ ਖੋਲੀਆਂ, ਹੋਸ਼ ਆਈ ਤੇ ਦੇਖਿਆ ਹਜ਼ੂਰ। ਤੇ ਮਹਾਰਾਜ ਜੀ ਕਹਿੰਦੇ ਨੇ, ਭਾਈ ਮੁਗਲੂ, ਇਹਦਾ ਪਿੰਡ ਮਾਲਵੇ ਵਿੱਚ ਹੈ, ਗੰਢਵਾ ਪਿੰਡ ਲਹਿਰਾ ਗਾਗੇ ਨੇੜੇ। ਭਾਈ ਮੁਗਲੂ, ਕੁਛ ਮੰਗ, ਤੂੰ ਕੁਰਬਾਨੀ ਕੀਤੀ, ਤੂੰ ਆਪਾਂ ਵਾਰਨ ਤੁਰਿਆ। ਉਹਨੇ ਅੱਖਾਂ ਖੋਲ ਕੇ ਨਾ ਅੱਖਾਂ ਭਰ ਕੇ ਕਿਹਾ, ਸਤਿਗੁਰੂ, ਜੇ ਤਾਂ ਅੱਜ ਹੀ ਖੇਡ ਵਾਪਰਨੀ ਹੈ ਮੌਤ ਦੀ, ਤੇ ਮੈਨੂੰ ਅਜੇ ਗੋਦੀ ਚੋਂ ਨਾ ਕੱਢਿਓ, ਤੇ ਜੇ ਨਹੀਂ ਅਜੇ ਵਕਤ ਮੇਰਾ ਰਹਿੰਦਾ ਤੇ ਮੇਰੇ ਨਾਲ ਬਚਨ ਕਰ ਦਿਓ ਕਿ ਇਸੇ ਤਰ੍ਹਾਂ ਅੰਤਲਾ ਸਮਾਂ ਮੇਰਾ ਸੰਭਾਲ ਲਓ। ਹਜ਼ੂਰ ਨੇ ਸੁਣਿਆ ਤੇ ਖਾਮੋਸ਼ ਹੋ ਗਏ। ਉਹਨੇ ਫਿਰ ਕਿਹਾ, ਮਹਾਰਾਜ, ਮੈਂ ਕੁਛ ਨਹੀਂ ਮੰਗਦਾ, ਆਹ ਗੋਦ ਜਿਹੜੀ ਅੱਜ ਮਿਲੀ ਏ, ਇਹ ਮੈਨੂੰ ਅੰਤਲੇ ਸਮੇਂ ਗੋਦੀ ਮਿਲ ਜਾਏ ਜਦੋਂ ਮੈਂ ਸਰੀਰ ਨੂੰ ਵੀ ਤਿਆਗਣਾ ਹੈ। ਮਹਾਰਾਜ ਕਹਿੰਦੇ ਨੇ, ਭਾਈ ਮੁਗਲੂ, ਅਸੀਂ ਸਰੀਰਕ ਚੋਲੇ ਨੂੰ ਬਦਲ ਜਾਣਾ, ਤੁਸੀਂ ਰਹਿਣਾ। ਕਹਿੰਦੇ, ਸੱਚੇ ਪਾਤਸ਼ਾਹ, ਜੋਤ ਤਾਂ ਰਹੇਗੀ ਨਾ। ਮਹਾਰਾਜ ਜੀ ਨੇ ਕਿਹਾ, ਤੇਰੇ ਨਾਲ ਬਚਨ ਕੀਤਾ, ਜਿਸ ਦਿਨ ਤੇਰਾ ਅੰਤਲਾ ਸਮਾਂ ਆਵੇਗਾ ਅਸੀਂ ਤੇਰੇ ਘਰ ਜ਼ਰੂਰ ਆਵਾਂਗੇ। ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰਿਰਾਏ ਸਾਹਿਬ ਆਏ, ਗੁਰੂ ਹਰਿਰਾਏ ਸਾਹਿਬ ਤੋਂ ਬਾਅਦ ਅੱਠਵੇਂ ਗੁਰਦੇਵ ਅਸ਼ਟਮ ਬਲਬੀਰਾ ਗੁਰੂ ਹਰਕ੍ਰਿਸ਼ਨ ਸਾਹਿਬ ਆਏ, ਤੇ ਜਿਸ ਦਿਨ ਗੁਰੂ ਤੇਗ ਬਹਾਦਰ ਆਏ। ਮੈਂ ਗੱਲ ਮੁਕਾਵਾਂ ਕਿ ਮਹਾਰਾਜ ਨੇ ਮਾਲਵਾ ਰਟਨ ਕੀਤਾ, ਕਨਕਵਾਲ ਪਿੰਡ ਹੈ ਮਾਲ ਵਿੱਚ, ਉੱਥੇ ਹਜ਼ੂਰ ਰਾਤ ਨੂੰ ਰੁਕੇ, ਬਸੇਰਾ ਸੀ, ਤੇ ਉਧਰ ਭਾਈ ਮੁਗਲੂ ਦਾ ਪਿੰਡ ਸੀ ਗੰਢਵਾ ਨੇੜੇ, ਉਹਨੂੰ ਪਤਾ ਸੀ ਅੱਜ ਮੇਰਾ ਅੰਤਲਾ ਦਿਨ ਆਉਂਦਾ ਪਿਆ, ਮੈਂ ਚਲੇ ਜਾਣਾ। ਉਹਨੇ ਕਿਹਾ ਘਰ ਦਾ ਦਰਵਾਜ਼ਾ ਨਾ ਬੰਦ ਕਰਿਓ, ਅੱਜ ਮੇਰੇ ਗੁਰੂ ਨੇ ਮੈਨੂੰ ਆਪਣੀ ਗੋਦ ਵੀ ਸਮਾਣਾ। ਪਿਆਰਿਓ, ਗੁਰੂ ਤੇ ਰੱਬ ਤੋਂ ਬਿਨਾਂ ਕੌਣ ਦਿੰਦਾ ਜੇ ਥਾਂ? ਸੱਚਮੁੱਚ ਦਰਵਾਜ਼ਾ ਖੋਲ੍ਹੀ ਰੱਖਿਆ। ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਅੰਮ੍ਰਿਤ ਵੇਲੇ ਹੀ ਨੇਮ ਨਿਭਾ ਕੇ ਘੋੜੇ ਤੇ ਸਵਾਰ ਭਾਈ ਮੁਗਲੂ ਦੇ ਘਰ ਚਲੇ ਗਏ। ਉਹ ਵੀ ਆਪਣਾ ਨੇਮ ਜੋ ਸੀ ਬੰਦਗੀ ਦਾ ਨਿਭਾ ਕੇ ਸਵਸ਼ ਬਸਤਰ ਪਾ ਕੇ ਜ਼ਮੀਨ ਤੇ ਲੇਟ, ਵਾਹਿਗੁਰੂ ਮੰਜੇ ਤੇ ਲੇਟਿਆ। ਹਜ਼ੂਰ ਨੇ ਆਵਾਜ਼ ਦਿੱਤੀ, ਮੁਗਲੂ ਅਸੀਂ ਆ ਗਏ। ਨੇਤਰ ਖੁੱਲੇ, ਮਹਾਰਾਜ ਜੀ ਨੇ ਉਹਦਾ ਸੀਸ ਆਪਣੀ ਝੋਲੀ ਚ ਲਿਆ। ਸੱਚ ਐਵੇਂ ਉਹਨੂੰ ਆਪਣਾ ਪਿੰਡ ਭੁੱਲ ਗਿਆ, ਥਾਂ ਭੁੱਲ ਗਿਆ। ਕੋਈ ਝਲਕ ਪੈ ਗਈ ਗੁਰੂ ਤੇਗ ਬਹਾਦਰ ਵਿੱਚੋਂ, ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀਆਂ ਝਲਕਾਂ ਆਉਣ ਲੱਗ ਪਈ। ਕਹਿਣ ਲੱਗੇ, ਦੇਖ ਤੁਸੀਂ ਬਚਨ ਕੀਤਾ ਸੀ ਤੇਰੇ ਨਾਲ, ਅਸੀਂ ਨਿਭਾਣ ਆਏ ਹਾਂ। ਉਹਦੀਆਂ ਸ਼ੁਕਰ ਚ ਅੱਖਾਂ ਭਿੱਜੀਆਂ। ਮਹਾਰਾਜ ਨੇ ਇੱਕੋ ਗੱਲ ਕਹੀ, ਮੁਗਲੂ ਬੋਲ ਵਾਹਿਗੁਰੂ, ਬੋਲ ਵਾਹਿਗੁਰੂ। ਵਾਹਿਗੁਰੂ ਬੋਲਿਆ, ਸੱਚ ਇਹ ਵੇ ਕਿ ਸਦਾ ਲਈ ਗੁਰੂ ਦੀ ਗੋਦ ਵਿੱਚ ਸਮਾ ਗਿਆ। ਗੁਰਮੁਖੋ, ਸੰਸਾਰ ਚ ਕੁਛ ਨਹੀਂ, ਕੇਵਲ ਗੁਰੂ ਦਾ ਨਾਮ ਹੀ ਅੱਗੇ ਨਾਲ ਚੱਲਦਾ। ਇਤਨੀਆਂ ਕੋਈ ਬੇਨਤੀਆਂ ਅੱਜ ਪ੍ਰਵਾਨ ਕਰਿਓ, ਕਰੋ ਕਿਰਪਾ ਔਰ ਅਖੀਰਲੀਆਂ ਤੁਕਾਂ ਸਰਵਣ ਕਰੋ ਜੀ।
ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਸ ਉਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।